ਸਤਨਾਮ ਧੰਨ ਵਾਹਿਗੁਰੂ ਗੁਰੂ ਸਾਹਿਬ ਜੀਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸ਼ਰ ਨਾਹੀ ਕਬਹੂੰ ਹੀਏ ਤੇ ਇਹ ਬਿਦ ਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੂਸਰੇ ਦਿਨ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਇਸ ਵੇਲੇ ਤੱਕ ਨਿਰੰਤਰ ਗੁਰਬਾਣੀ ਕੀਰਤਨ ਔਰ ਗੁਰੂ ਸ਼ਬਦ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ ਕੀਰਤਨ ਦੀ ਸਮਾਪਤੀ ਇੱਕ ਵਿਸ਼ਾ ਇੱਕ ਸਬਜੈਕਟ ਇੱਕ ਹੀ ਪ੍ਰਕਰਣ ਤੇ ਚਾਰ ਸ਼ਬਦ ਸਰਵਣ ਕਰਾ ਕੇ ਕੀਤੀ ਹੈ। ਆਓ ਇਨ੍ਹਾਂ ਪਵਿੱਤਰ ਸ਼ਬਦਾਂ ਨੂੰ ਆਧਾਰ ਬਣਾ ਕੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਹਨੂੰ ਸਾਦੇ ਜਿਹੇ ਸ਼ਬਦਾਂ ਵਿੱਚ ਆਪਾਂ ਆਪਸ ਵਿੱਚ ਆਦਾਨ ਪ੍ਰਦਾਨ ਕਰ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੇ ਸ਼ਬਦ ਦੀ ਕਲਾ ਆਪ ਵਰਤਾਓ ਸਾਰਿਆਂ ਦੇ ਅੰਦਰ ਨੂੰ ਟਿਕਾ ਔਰ ਭਾਵਨਾ ਦੀ ਦਾਤ ਬਖਸ਼ ਕੇ ਆਪਣੇ ਅੰਮ੍ਰਿਤ ਸ਼ਬਦਾਂ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਦੂਸਰਾ ਸ਼ਬਦ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਤੀਸਰਾ ਸ਼ਬਦ ਮੂੰਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੂਟੈ ਛੋਰੀ ਨਾ ਛੂਟੈ ऐसी माधो खिंच तनी। चौथा शब्द खौ वारी मुख फेर प्यारे, करवट दे मोको काहे को मारे। गुरु ग्रंथ साहिब जी दी अमृत बाणी विच सारी मानवता लई जो सर्ब सांझा उपदेश है, अज तक जे किसे ने परमात्मा नूं अनुभव कीता है, ना तां धन दी बहुतात राही, ना अपनी अकल और सियाणप विद्वता दे राही, ना किसे ने अपनी उच्ची कुल अपनी उच्ची जात करके, जिस दे अंदर भी परमात्मा दा अनुभव प्रकाश होया है, वो केवल इको वसीला सी अंदर दे प्रेम करके, अंदर दी प्रीत करके। गुरु ग्रंथ साहिब दी बाणी विच परमात्मा नल गल्लां करन दा जे के वसीला दस्या है, वो ठीक है। साडी मातर भाषा असी पंजाबी बोल रहे हां, कोई संस्कृत बोली नू अपनी जबान तो बोलदा है, कोई अरबी कोई फारसी कोई अंग्रेजी शब्दां दी वरतों करदा है, कोई हिंदी वरतदा है, पर परमात्मा मनुख दे गले विच्चों निकले कोए अखरां दा मुथाज नहीं। परमात्मा दी बोली पंजाबी हिंदी संस्कृत फारसी अंग्रेजी जा स्पैनिश जा फ्रेंच नहीं, परमात्मा दी बोली केवल अंदर दी प्रीत दे जज्बे ने, अंदर दी प्रीत दे वलवले ने, ते उन्हां वलवलियां नूं जेड़े मर्जी अखर दे जाओ, जिदे अंदर प्रीत है परमात्मा केवल प्रेम दी ही शब्दावली समझदा है। जे उस नाल किसे ने गल करनी है ते केवल प्रीत दे शब्द, ते परमात्मा दी प्रीत केड़ी थां इस धरती विच जिथे परमात्मा ने अपनी प्रीत दे बीज नहीं खलारे। अपने खेतां विच झाती मार के देखो, परमात्मा ने प्रेम दे बीज तां तुहाडियां पैलियां विच भी खलारे ने। अपने डंगरां वाले हवेली विच कदी वाड़े विच फेरा मार के देखो, परमात्मा ने प्रीत जिथे तुसी पशु बन के बैठे हो ओदे विच भी बीज खला रहा है। कदी पानी वल झाती मार के देखो, परमात्मा दी प्रीत दे बीज ता पानी विच भी झलकां पै मारदे ने। कदी रुखां ते बैठे हुए पंछियां वल ते जमीन ते रेंग के चलन वाले जहरीले कीड़ियां वल झाती मार के देखो, परमात्मा ने प्रेम ते प्रीत दे बीज उन्हां अंदर भी टिकाए ने। थोड़ी जी मैं व्याख्या एदी जरूर करना चाहांगा, क्योंकि असी जाप साहिब विच धन गुरु गोबिंद सिंह जी दा एक बचन पढ़ने हां कि जतर ततर दिशा विशा, जतर ततर जिथे किथे दिशावां ते इन्हां दिशावां दियां जेड़ियां नुकरां ने कोने ने, होए फैलियो अनुराग। परमात्मा प्रेम रूप हो के संसार दियां चार दिशावां वल ते धरती दे कण कण विच प्रेम रूप हो के आप विराजिया है। हुण ए शब्द सी सारे समझने आ कि परमात्मा ज्ञानी शब्द वरदे ने कण कण विच ओदा प्रेम समाया, पर जे ओदे प्रीत दी झलक कदी देखनी है ते झाती मार के देखिए, आ असी दीवे बाले ने लाइट दा प्रबंध कीता है। अज तो एक महीना पहला जदों आपां समागम कीते, ए दीवे बले लाइट बली ते निक्के निक्के पतंगे निक्के निक्के कीड़े उड के उस लाइट वाले पासे आए, ते इस लाइट दे उत्ते परिक्रमा कर लगे। कदी बरीकी नाल सोचो, उन्हां कीड़ियां नूं किसने सिख्या दित्ती सी कि जदों दीवा बलेगा ते तुसी परिक्रमा करनी है। जमांदरू परमात्मा ने उन्हां कीड़ियां अंदर भी प्रीत दी खिच रखी, ए गल वखरी कि ओह दीवे दी परिक्रमा करन लग पए, उन्हां अंदर प्रेम दी अंश है। असी देखने हां ਕਿ ਕੰਡੇ ਖੇੜਾ ਇੱਕ ਸ਼ਿਕਾਰੀਆਂ ਦਾ ਬਣਾਇਆ ਹੋਇਆ ਸਾਜਕ ਹੈ। ਬਾਣੀ ਵਿੱਚ ਬੜੀ ਵਾਰੀ ਇਹਦਾ ਪ੍ਰਮਾਣ ਆਇਆ ਹੈ। ਮਿੱਟੀ ਦੇ ਬਰਤਨ ਉੱਤੇ ਉਹ ਖਲ ਨਾਲ ਉਸ ਮਿੱਟੀ ਦੇ ਭਾਂਡੇ ਦੇ ਮੂੰਹ ਨੂੰ ਮੜਦੇ ਨੇ ਤੇ ਉਸ ਚਮੜੇ ਵਿੱਚ ਇੱਕ ਸੁਰਾਖ ਕਰਕੇ ਮੋਰ ਦਾ ਖੰਭ ਪਾ ਕੇ ਅੰਦਰ ਬਾਹਰ ਕੱਢਦੇ ਨੇ। ਉਹਦੇ ਵਿੱਚੋਂ ਨਾਦ ਨਿਕਲਦਾ ਤੇ ਜੰਗਲ ਵਿੱਚ ਬੈਠਾ ਹੋਇਆ ਖਰਨ ਜਦੋਂ ਕੰਡੇ ਖੇੜੇ ਦੀ ਆਵਾਜ਼ ਸੁਣਦਾ ਤੇ ਬਦੋ ਬਦੀ ਉਸ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਸ ਆਵਾਜ਼ ਵੱਲ ਦੌੜਿਆ ਹੁੰਦਾ। ਉਹ ਕੌਣ ਸੀ ਜਿਨੇ ਚਾਰ ਪਾਏ ਇੱਕ ਜਾਨਵਰ ਨੂੰ ਇੱਕ ਪਸ਼ੂ ਨੂੰ ਦੱਸ ਦਿੱਤਾ ਕਿ ਇਹ ਆਵਾਜ਼ ਤੇਰੇ ਅੰਦਰ ਨੂੰ ਵਿੰਨੇਗੀ? ਇੱਕ ਹਰਨ ਵਿੱਚ ਪਰਮਾਤਮਾ ਨੇ ਕੰਡੇ ਖੇੜੇ ਦੀ ਪ੍ਰੀਤ ਪੈਦਾ ਕਰ ਦਿੱਤੀ। ਆਉਣਾ ਅਸੀਂ ਇਸ ਸ਼ਬਦ ਤੇ ਵੀ ਜੋ ਭਾਈ ਸਾਹਿਬ ਨੇ ਪੜ੍ਹੇ, ਆ ਸੱਪ ਸਭ ਤੋਂ ਵੱਧ ਜ਼ਹਿਰੀਲਾ ਹੈ। ਕਈ ਸੱਪ ਐਸੇ ਨੇ ਕਿ ਇੱਕ ਵਾਰੀ ਆਦਮੀ ਨੂੰ ਡੰਗ ਜਾਣ ਤੇ ਮਨੁੱਖ ਪਾਣੀ ਮੰਗਣ ਜੋਗਾ ਵੀ ਨਹੀਂ ਰਹਿੰਦਾ। ਰੱਬ ਨੇ ਤਾਂ ਇਹਨਾਂ ਜ਼ਹਿਰੀਲੇ ਸੱਪਾਂ ਦੇ ਵਿੱਚ ਵੀ ਪ੍ਰੀਤ ਦਾ ਬੀਜ ਟਿਕਾ ਦਿੱਤਾ। ਜਿਹੜਾ ਸੱਪ ਡੰਗ ਮਾਰ ਕੇ ਬੰਦੇ ਨੂੰ ਮੌਤ ਦੀ ਗੋਦ ਵੀ ਸਵਾ ਸਕਦਾ, ਜਦੋਂ ਸਪੇਰੇ ਨੇ ਆ ਕੇ ਬੀਨ ਵਜਾਈ, ਰੱਬ ਨੇ ਸੱਪ ਵਿੱਚ ਵੀ ਪ੍ਰੀਤ ਦਾ ਬੀਜ ਰੱਖਿਆ। ਉਸ ਬੀਨ ਦੀ ਵਾਈਬ੍ਰੇਸ਼ਨ, ਉਹਦੀਆਂ ਤਰੰਗਾਂ ਸੱਪ ਦੀ ਚਮੜੀ ਨੂੰ ਸਪਰਸ਼ ਕੀਤੀਆਂ ਤੇ ਬੀਨ ਉੱਤੇ ਸੱਪ ਵੀ ਨੱਚਣ ਲੱਗ ਪਿਆ। ਕਿ ਉਸ ਜ਼ਹਿਰੀਲੇ ਸੱਪ ਦੇ ਅੰਦਰ ਰੱਬ ਨੇ ਪ੍ਰੀਤ ਨਹੀਂ ਟਿਕਾਈ? ਕੀੜਿਆਂ ਪਤੰਗਿਆਂ ਵਿੱਚ ਉਹਨੇ ਪ੍ਰੀਤ ਰੱਖੀ। ਅਸੀਂ ਦੇਖਦੇ ਹਾਂ ਕਮਲ ਦੇ ਫੁੱਲ ਖਿੜਦੇ ਨੇ ਜਾਂ ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ ਤੇ ਕਾਲੇ ਰੰਗ ਦੇ ਭਵਰੇ ਸਾਰਾ ਸਾਲ ਜਿਹੜੇ ਗੁੰਮ ਰਹਿੰਦੇ ਨੇ, ਫੁੱਲ ਖਿੜਨ ਦੀ ਦੇਰ ਹੈ, ਉਹ ਫੁੱਲਾਂ ਦੀ ਪਰਿਕਰਮਾ ਕਰਦੇ ਨੇ। ਪਰਮਾਤਮਾ ਨੇ ਤਾਂ ਇਹਨਾਂ ਕਾਲਿਆਂ ਕੀੜਿਆਂ ਵਿੱਚ ਵੀ ਪ੍ਰੀਤ ਦਾ ਅੰਸ਼ ਟਿਕਾ ਦਿੱਤਾ। ਅੰਬਾਂ ਨੂੰ ਬੂਰ ਪੈਂਦਾ ਤੇ ਕੋਇਲਾਂ ਮਿੱਠੇ ਗੀਤ ਗਾਉਂਦੀਆਂ ਨੇ। ਉਹ ਕੌਣ ਸੀ ਜਿਨੇ ਕੋਇਲਾਂ ਦੇ ਅੰਦਰ ਇਹ ਜਜ਼ਬਾ ਪੈਦਾ ਕੀਤਾ ਕਿ ਜਦੋਂ ਅੰਬਾਂ ਨੂੰ ਬੂਰ ਪਿਆ ਤੇ ਮਿੱਠੇ ਗੀਤ ਗਾਉਣ ਲੱਗੀਆਂ? ਪਰਮਾਤਮਾ ਨੇ ਕੋਈ ਐਸਾ ਜੀਵ ਨਹੀਂ ਪੈਦਾ ਕੀਤਾ ਜਿਹਦੇ ਅੰਦਰ ਪ੍ਰੇਮ ਦਾ ਬੀਜ ਨਹੀਂ ਟਿਕਾਇਆ। ਹਰ ਇੱਕ ਦੇ ਅੰਦਰ ਹੈ। ਅਸੀਂ ਆ ਘਰਾਂ ਵਿੱਚ ਪਸ਼ੂ ਪਾਲਨੇ ਆ, ਆ ਡੰਗਰ ਵੱਛੇ ਮੱਝਾਂ ਗਾਵਾਂ, ਮੈਂ ਪੇਂਡੂ ਸ਼ਬਦ ਵਰਤਾਂ, ਬਾਣੀ ਵਿੱਚ ਪ੍ਰਮਾਣ ਆਏ ਨੇ। ਭਗਤ ਨਾਮਦੇਵ ਜੀ ਨੂੰ ਪੁੱਛਿਆ ਰੱਬ ਨੂੰ ਪ੍ਰੀਤ ਕਿਵੇਂ ਕਰਦੇ ਹੋ? ਉਹ ਕਹਿਣ ਲੱਗੇ ਵਿਛੋੜਾ ਤੇ ਮਿਲਾਪ ਜੇ ਸਮਝ ਨਹੀਂ ਤੇ ਘਰ ਵਿੱਚ ਇੱਕ ਉਹ ਗਾਂ ਜਿਹੜੀ ਦੁੱਧ ਦਿੰਦੀ ਏ, ਬਸ ਉਹਦੀਆਂ ਅੱਖਾਂ ਸਾਹਮਣੇ, ਉਹਨੂੰ ਆਪਣੀਆਂ ਅੱਖਾਂ ਸਾਹਮਣੇ ਰੱਖ ਕੇ ਦੇਖ, ਉਹਦੇ ਜੀਵਨ ਦੀ ਹਰਕਤ ਹੀ ਮੇਰੇ ਅੰਦਰ ਦੀ ਪ੍ਰੀਤ ਹੈ। ਹੈ ਉਹ ਪਸ਼ੂ ਉਦਾਹਰਨ ਕੀ ਦਿੱਤੀ, ਗਾਂ ਨੂੰ ਚੋਣ ਵਾਲਾ ਜਾਣਦਾ ਹੈ ਕਿ ਜਦੋਂ ਅਸੀਂ ਗਾਵਾਂ ਜਾਂ ਮੱਝਾਂ ਦਾ ਦੁੱਧ ਚੋਨੇ ਆ, ਵੱਛੇ ਜਾਂ ਕੱਟੇ ਗਾਂ ਮੱਝ ਦੇ ਥੱਲੇ ਛੱਡੇ ਜਾਂਦੇ ਨੇ, ਜਦੋਂ ਗਾਂ ਦਾ ਵੱਛਾ ਗਾਂ ਦੀਆਂ ਅੱਖਾਂ ਤੋਂ ਦੂਰ ਲੈ ਜਾਓ, ਉਸ ਪਸ਼ੂ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ। ਪਰ ਬਾਣੀ ਵਿੱਚ ਬਚਨ ਆਇਆ ਹੈ ਕਿ ਵੱਛਾ ਦੂਰ ਹੋਇਆ ਤੇ ਗਾਂ ਆਪਣੇ ਕਿੱਲੇ ਦੇ ਉੱਤੇ ਪਰਿਕਰਮਾ ਕਰਨ ਲੱਗੀ ਤੇ ਚਾਹੁੰਦੀ ਏ ਮੈਂ ਸੰਗਲ ਰੱਸਾ ਤੁੜਾ ਕੇ ਆਪਣੇ ਵੱਛੇ ਪਿੱਛੇ ਦੌੜ ਜਾਵਾਂ। ਉਸ ਗਾਂ ਦੇ ਅੰਦਰ ਕਿੰਨੇ ਪ੍ਰੀਤ ਟਿਕਾ ਦਿੱਤੀ ਕਿ ਪੁੱਤਰ ਦੀ ਦੂਰੀ ਨੇ ਉਹਦੇ ਅੰਦਰ ਤੜ ਪੈਦਾ ਕਰ ਦਿੱਤੀ। ਹੈ ਉਹ ਪਸ਼ੂ ਜਦੋਂ ਗਾਂ ਦੇ ਕੋਲ ਪਰਤ ਕੇ ਵੱਛਾ ਆਂਦਾ, ਵਾਪਿਸ ਆਂਦਾ ਤੇ ਗਾਂ ਦਾ ਦੁੱਧ ਚੁੰਘਣ ਲੱਗਾ, ਦੇਖੋ ਇੱਕ ਉਸ ਦੇ ਅੰਦਰ ਪਸ਼ੂ ਵਿੱਚ ਵੀ ਰੱਬ ਨੇ ਪ੍ਰੀਤ ਦੀ ਇੱਕ ਤਾਂਧ ਰੱਖੀ। ਜੇ ਮਾਂ ਆਪਣੇ ਪੁੱਤਰ ਨੂੰ, ਮਨੁੱਖ ਦੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦਿਆਂ ਉਹਦੇ ਵਾਲਾਂ ਤੇ ਖੱਤ ਪੈਰੀ ਜਾਂਦੀ ਏ, ਤੇ ਜਦੋਂ ਗਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਏ, ਅੰਮ੍ਰਿਤ ਵਰਗਾ ਦੁੱਧ ਆਪਣੇ ਥਣਾਂ ਚੋਂ ਦਿੰਦੀ ਏ ਤੇ ਜੀਭ ਨਾਲ ਆਪਣੇ ਬੱਚੇ ਦਾ ਤਨ ਸਵਾਰੀ ਜਾਂਦੀ, ਉਹ ਇੱਕ ਪਸ਼ੂ ਹੈ, ਉਹਨੂੰ ਪ੍ਰੀਤ ਕਿੰਨੇ ਦੇ ਦਿੱਤੀ? ਬਾਬਾ ਜੀ ਨੇ ਬਾਣੀ ਚ ਕਿਹਾ ਇਹ ਰੱਬ ਦੀ ਪ੍ਰੀਤ ਏ, ਇਹਨੂੰ ਵੇਖ ਕੇ ਰੱਬ ਦੇ ਦਰਸ਼ਨ ਕਰ। ਜੇ ਪਰਮਾਤਮਾ ਕੀੜਿਆਂ ਵਿੱਚ, ਪਤੰਗਿਆਂ ਵਿੱਚ, ਪੰਛੀਆਂ ਵਿੱਚ ਤੇ ਪਸ਼ੂਆਂ ਵਿੱਚ ਪ੍ਰੀਤ ਹੋ ਕੇ ਬੋਲਦਾ ਤੇ ਕਿਤੇ ਤੂੰ ਤਾਂ ਇਨਸਾਨ ਏ, ਕਦੀ ਅੰਦਰ ਦੀ ਭਾਵਨਾ ਲੈ ਕੇ ਆਵਾਜ਼ ਮਾਰ, ਰੱਬ ਤੇਰੇ ਕੋਲ ਵੀ ਆਏਗਾ। ਗੁਰੂ ਜੀ ਦੇ ਬਾਣੀ ਵਿੱਚ ਬਚਨ ਨੇ, ਅਸੀਂ ਪੜ੍ਹਨੇ ਆ, ਮੋਹੇ ਲਾਗਤੀ ਤਾਲਾ ਬੇਲੀ, ਜੈਸੀ ਬਛਰੇ ਬਿਨ ਗਾਏ ਅਕੇਲੀ, ਜੈਸੇ ਬਛਰੇ ਬਿਨ ਗਾਏ ਅਕੇਲੀ। ਉਹਦੇ ਵਿੱਚ ਜਦੋਂ ਮਿਲਾਪ ਦੀ ਗੱਲ ਕੀਤੀ, ਕਹਿਣ ਲੱਗੇ ਜੈਸੇ ਗਾਏ ਕਾ ਬਾਛਾ ਛੂਟਲਾ, ਥਾਨ ਚੋਖ ਤਾਂ ਮਾਖਨ ਗੂਟਲਾ, ਮੇਰੀ ਤਾਂ ਪ੍ਰੀਤ ਇਸ ਤਰ੍ਹਾਂ ਜਿਵੇਂ ਵੱਛਾ ਆਪਣੇ ਮਾਂ ਦੇ ਦੁੱਧ ਨੂੰ ਚੁੰਘਦਾ ਹੈ ਤੇ ਮਾਂ ਆਪਣੀ ਜੀਭ ਨਾਲ ਉਹਦੇ ਤਨ ਨੂੰ ਸਵਾਰਦੀ ਹੈ। ਮੈਂ ਸਿਰਫ ਸੰਖੇਪ ਜੇ ਸ਼ਬਦ ਕਿ ਇਹ ਪਰਮਾਤਮਾ ਨੇ ਦਾਤ ਨਹੀਂ ਦਿੱਤੀ। ਤੁਸੀਂ ਕਦੀ ਦੇਖੋ ਆ ਕੀੜੀ ਛੋਟੀ ਜਿਹੀ ਹੈ, ਰੱਬ ਨੇ ਉਹਦੇ ਅੰਦਰ ਵੀ ਪਿਆਰ ਦੀ ਚਿੰਗਾਰੀ ਰੱਖ ਦਿੱਤੀ। ਘਰ ਵਿੱਚ ਅਸੀਂ ਖੰਡ ਰੱਖਨੇ ਆ, ਗੁੜ ਰੱਖਨੇ ਆ, ਪਹਿਲਾਂ ਮਾਈਆਂ ਬਜ਼ੁਰਗ ਮਿੱਟੀ ਦੇ ਭਾਂਡਿਆਂ ਵਿੱਚ ਗੁੜ ਨੂੰ ਰੱਖਣਾ, ਸ਼ੱਕਰ ਨੂੰ ਰੱਖਣਾ, ਤੇ ਜਿਤਨਾ ਮਰਜ਼ੀ ਉਹ ਲੁਕਾ ਕੇ ਰੱਖਦੀਆਂ ਸਨ, ਪਰ ਜਦੋਂ ਗੁੜ ਦੀ ਵਰਤੋਂ ਕਰਨ ਲੱਗਣੀ ਤੇ ਕੀੜੀਆਂ ਉਹਨਾਂ ਵਿੱਚੋਂ ਨਿਕਲਣੀਆਂ। ਕਿੰਨਾ ਨੇ ਜਾ ਕੇ ਕੀੜੀ ਨੂੰ ਦੱਸਿਆ ਵੀ ਇੱਥੇ ਗੁੜ ਪਿਆ, ਬਿਨਾਂ ਦੱਸਣ ਤੋਂ ਵੀ ਅੰਦਰ ਦੀ ਖਿੱਚ ਨਿੱਕੀ ਜੀ ਕੀੜੀ ਨੂੰ ਵੀ ਗੁੜ ਕੋਲ ਲੈ ਕੇ ਆ ਗਈ। ਉਹਨੂੰ ਵੀ ਪਰਮਾਤਮਾ ਨੇ ਅੰਦਰ ਦੀ ਪ੍ਰੀਤ ਦਿੱਤੀ ਹੈ। ਤੇ ਜੇ ਇਨਸਾਨ ਤੂੰ ਆਪਣੇ ਅੰਦਰ ਝਾਤੀ ਮਾਰੇ, ਪਰਮਾਤਮਾ ਨੇ ਜਿਹੜੇ ਅੰਦਰ ਦੀ ਤਾਂਘ ਤੈਨੂੰ ਖਿੱਚ ਦਿੱਤੀ ਏ, ਜਿਹੜੀ ਸੰਸਾਰ ਵਿੱਚ ਤੂੰ ਪਰਵਰਤ ਕਰੀ ਬੈਠਾ, ਇਹਨੂੰ ਅੰਤਰਮੁਖੀ ਖੋ ਕੇ ਕਦੀ ਰੱਬ ਵਾਲੇ ਪਾਸੇ ਲਾਏ ਤੇ ਸੱਚੀ ਪ੍ਰੀਤ ਪਾ ਲੈ, ਤੇ ਸੱਚੀ ਪ੍ਰੀਤ ਜਿੰਦ ਨਾਲ ਨਿਭਦੀ ਏ, ਕਦੀ ਟੁੱਟਦੀ ਨਹੀਂ। ਜਦੋਂ ਭਾਈ ਸਾਹਿਬ ਸ਼ਬਦ ਪੜ ਰਹੇ ਸਨ, ਸ਼ਬਦਾਂ ਦੇ ਅਰਥਾਂ ਨੂੰ ਨਾਲ ਲੈ ਤੁਰਾਂ। ਸ਼ਬਦ ਪਹਿਲਾਂ ਪੜਿਆ, ਸੱਚੀ ਪ੍ਰੀਤ ਖਮ ਤੁਮ ਸਿਓ ਜੋਰੀ। ਭਗਤ ਰਵਿਦਾਸ ਜੀ, ਕੀ ਹੈ ਉਸ ਮਹਾਂਪੁਰਖ ਦਾ ਕਰਮ? ਦੇਖੋ ਉਹਦੀ ਕੋਈ ਉੱਚੀ ਇਮਾਰਤ ਨਹੀਂ, ਉਸ ਦੇ ਕੋਲ ਕੋਈ ਰਾਜ ਭਾਗ, ਕੋਈ ਸੰਸਾਰ ਦੇ ਸਿੱਕੇ ਉੱਤੇ ਉਹਦਾ ਨਾਮ ਨਹੀਂ। ਸਿਰਫ ਲੋਕਾਂ ਦੇ ਅੰਦਰ ਦੇ ਘਰ ਵਿੱਚ ਮਰੇ ਕੋਈ ਪਸ਼ੂ ਢੋਂਦਾ ਤੇ ਪੈਰਾਂ ਦੇ ਜੋੜੇ ਉਹਨਾਂ ਦੀ ਜੁੱਤੀਆਂ ਗੰਢਦਾ ਤੇ ਉਹ ਮਹਾਂਪੁਰਖ ਜਦੋਂ ਪਰਮਾਤਮਾ ਨੂੰ ਪ੍ਰੀਤ ਕਰਦਾ ਤੇ ਜਿਹੜੇ ਉਹਦੇ ਅੰਦਰ ਦੇ ਵਲਵਲੇ ਨੇ ਕਦੀ ਮਹਿਸੂਸ ਕਰਕੇ ਦੇਖੋ। ਕਹਿਣ ਲੱਗੇ ਪਰਮਾਤਮਾ, ਸੱਚੀ ਪ੍ਰੀਤ ਖਮ ਤੁਮ ਸਿਓ ਜੋਰੀ, ਮੈਂ ਤੇਰੇ ਨਾਲ ਸੱਚੀ ਪ੍ਰੀਤ ਕੀਤੀ ਹੈ। ਜਦੋਂ ਇਹ ਸੱਚੀ ਪ੍ਰੀਤ ਸ਼ਬਦ ਆਇਆ, ਬੈਠੇ ਅੱਜ ਕਈ ਖਿਆਲ ਨਵੇਂ ਆਏ ਕੀਰਤਨ ਵਿੱਚ। ਇੱਕ ਸੀ ਵੀ ਜਿੰਦ ਬਦਲੇ ਪ੍ਰੀਤ ਲਈ, ਉਹ ਵੀ ਅੱਗੇ ਅਰਜ਼ ਕਰਨਾ ਕਿ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਪਹਿਲਾ ਸ਼ਬਦ ਅਸੀਂ ਸੁਣਿਆ, ਸੱਚੀ ਪ੍ਰੀਤ ਖਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹਦਾ ਮਤਲਬ ਜੇ ਸੱਚੀ ਪ੍ਰੀਤ ਹੈ ਤੇ ਕੋਈ ਝੂਠੀ ਵੀ ਪ੍ਰੀਤ ਹੁੰਦੀ, ਜੇ ਸੱਚੀ ਬਾਣੀ ਹੈ ਤੇ ਫਿਰ ਇਸ਼ਾਰਾ ਕਿਤੇ ਕੱਚੀ ਵੀ ਬਾਣੀ ਹੈ। ਜੇ ਦਿਲੋਂ ਮੁਹੱਬਤ ਕਰਨ ਵਾਲੇ ਨੇ ਤੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹ ਵੀ ਸੰਸਾਰ ਵਿੱਚ ਨੇ। ਭਗਤ ਜੀ ਨੇ ਕਿਹਾ, ਪਰਮਾਤਮਾ ਮੈਂ ਤੈਨੂੰ ਸੱਚੀ ਪ੍ਰੀਤ ਕੀਤੀ ਹੈ, ਝੂਠੀ ਪ੍ਰੀਤ ਕੀ ਹੈ? ਗੁਰੂ ਤੇਗ ਬਹਾਦਰ ਜੀ ਨੇ ਝੂਠੀ ਪ੍ਰੀਤ ਦਾ ਨਕਸ਼ਾ ਸਾਡੇ ਸਾਹਮਣੇ ਬਾਣੀ ਵਿੱਚ ਲਿਖਿਆ ਤੇ ਫੁਰਮਾਇਓ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਕਹਿ ਖਿਤ ਸਿਓ ਬੰਧਿਓ ਚੀਤ, ਅੰਤ ਕਾਲ ਸੰਗੀ ਨੈ ਕਉ ਇਹ ਅਚਰਜ ਖੈ ਰੀਤ, ਮਨ ਮੂਰਖ ਅਜਗੂ ਨੈ ਸਮਝਤ ਸਿੱਖ ਦੈ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਝੂਠੀ ਪ੍ਰੀਤ ਹੈ ਕਿ ਵਿਖਾਣਾ ਕੁਛ ਤੇ ਕਮਾਣਾ ਕੁਛ, ਬੋਲਣਾ ਕੁਛ ਤੇ ਅਮਲ ਕੁਛ। ਸ਼ਾਇਦ ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਤੇ ਆਪਣੀ ਕਲਮ ਨਾਲ ਇੱਕ ਸ਼ੇਰ ਉਹਨਾਂ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਸੱਚੀ ਪ੍ਰੀਤ ਸੰਬੰਧੀ ਕਿਹਾ। ਕਹਿਣ ਲੱਗੇ, ਤੂੰ ਆਪਣੇ ਆਪ ਨੂੰ ਸਮਰਾਟ ਸਮਝਣਾ, ਪਰ ਯਾਦ ਰੱਖੀ, ਮਰਦ ਬੰਦੇ ਉਹ ਨੇ ਦੁਨੀਆਂ ਵਿੱਚ ਜੋ ਆਪਣੀ ਜ਼ਬਾਨ ਤੋਂ ਕਹਿਣ, ਉਹ ਕੁਛ ਆਪਣੇ ਪੇਟ ਵਿੱਚ ਆਪਣੇ ਮਨ ਵਿੱਚ ਰੱਖਣ, ਤੇ ਜੋ ਕੁਝ ਮਨ ਵਿੱਚ ਹੈ ਉਹ ਜ਼ਬਾਨ ਤੋਂ ਕਹਿਣ। ਉਹ ਕਦੀ ਮਰਦ ਨਹੀਂ ਕਹਾ ਸਕਦੇ ਜਿਹੜੇ ਜ਼ਬਾਨ ਤੋਂ ਕੁਝ ਕਹਿੰਦੇ ਨੇ ਤੇ ਅੰਦਰ ਦੀ ਪ੍ਰੀਤ ਕੁਛ ਪਾਲਦੇ ਨੇ। ਸਤਿਗੁਰੂ ਦਾ ਇਹ ਸ਼ੇਰ ਹੈ ਕਿ ਖਮੂ ਮਰਦ ਬਾਇਦ ਸ਼ਬਦ ਸੁਖਨਵਰ। ਮਰਦ ਬੰਦਾ ਹੋਵੇ ਜਿਹੜਾ ਸੁਖਨ ਦਾ ਬਚਨ ਦਾ ਬਲੀ ਹੋਵੇ। ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜਿਸ ਦੇ ਮੂੰਹ ਵਿੱਚ ਪ੍ਰੀਤ ਦੀ ਗੱਲ ਹੋਵੇ ਤੇ ਅੰਦਰ ਕਪਟ ਹੋਵੇ, ਉਹ ਸੱਚੀ ਪ੍ਰੀਤ ਨਹੀਂ। ਉਹਨੂੰ ਗੁਰੂ ਜੀ ਨੇ ਬਾਣੀ ਵਿੱਚ ਕਹਿ ਕਹਿਣ ਲੱਗੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਡਲਾਵਤ। ਸਾਹਿਬ ਨੇ ਕਿਹਾ, ਨਹੀਂ, ਸੱਚੀ ਪ੍ਰੀਤ ਖਮ ਤੁਮ ਸਿਓ ਜੋਰੀ, ਮੈਂ ਤੈਨੂੰ ਸੱਚਾ ਪਿਆਰ ਕਰਨਾ ਵਾ। ਪਿਆਰਿਓ, ਹਰ ਚੀਜ਼ ਦੀ ਦੁਨੀਆਂ ਵਿੱਚ ਖਾਧੇ, ਪਰ ਪ੍ਰੇਮ ਦੀ ਕੋਈ ਖਾਧ ਨਹੀਂ ਜੇ। ਦੁਨੀਆਂ ਵਿਚ ਹਰ ਚੀਜ਼ ਦੀ ਸੀਮਾ ਹੈ, ਕੋਈ ਅੰਤ ਹੈ, ਪਰ ਪ੍ਰੇਮ ਦਾ ਕੋਈ ਅੰਤ ਨਹੀਂ। ਇਥੋਂ ਤੱਕ ਕਿ ਅਸੀਂ ਹਰ ਕਰਮ ਇਸ ਦੁਨੀਆਂ ਵਿਚ ਕਰਨੇ ਆ ਜਿੰਨੀ ਦੇਰ ਤੱਕ ਪੰਜਾਂ ਤੱਤਾਂ ਦੇ ਚੋਲੇ ਵਿਚ ਸਰੀਰ ਵਿਚ ਹਾਂ, ਪਰ ਪ੍ਰੀਤ ਦਾ ਸੰਬੰਧ ਕੇਵਲ ਸਰੀਰ ਨਾਲ ਨਹੀਂ। ਹੋ ਸਕਦਾ ਸਰੀਰ ਚਿਖਾਂ ਵਾਲੇ ਪਾਸੇ ਜਾਂਦਾ ਹੋਵੇ ਤੇ ਜਿੰਦ ਦੀ ਪ੍ਰੀਤ ਪਰਮਾਤਮਾ ਦੀ ਗੋਦੀ ਵਿਚ ਪਹੁੰਚਾ ਦੇਵੇ। ਪ੍ਰੀਤ, ਮੈਂ ਇੱਥੇ ਇਕ ਦੋ ਕਹਾਣੀ ਰੂਪ, ਸਾਖੀ ਰੂਪ ਕੁਝ ਗੱਲ ਕਰਨੀ ਚਾਹੁੰਦਾ। ਮੈਨੂੰ ਪਤਾ ਹੈ ਪੇਂਡੂ ਘਰਾਂ ਚ ਮੈਂ ਪਲਿਆ ਤੇ ਮੈਨੂੰ ਪਤਾ ਜਿਹੜੀ ਸ਼ਬਦਾਵਲੀ ਅਸੀਂ ਘਰਾਂ ਵੀ ਸਮਝ ਸਕਦੇ ਹਾਂ। ਪ੍ਰੀਤ ਦੀ ਕੋਈ ਹੱਦ ਨਹੀਂ। ਇੱਕ ਦਰਵੇਸ਼ ਹੋਇਆ, ਸ਼ਾਇਦ ਉਹਦੇ ਨਾਮ ਤੋਂ ਪੜ੍ਹੇ ਲਿਖੇ ਸੱਜਣ ਜਾਣੂ ਨੇ ਮਨਸੂਰ, ਬਗਦਾਦ ਦੀ ਧਰਤੀ ਤੇ ਇਹ ਸੂਫੀ ਦਰਵੇਸ਼ ਸ਼ਰ੍ਹਾਂ ਦੀਆਂ ਪਾਬੰਦੀਆਂ ਤੋਂ ਉੱਚਾ ਸੀ। ਇਹਨੇ ਆਪਣੀ ਜ਼ਬਾਨ ਤੋਂ ਸਿਰਫ ਇੱਕ ਸ਼ਬਦ ਕਿਹਾ, ਅਨਲ ਹੱਕ, ਤੇ ਇਹਦਾ ਸ਼ਬਦ ਸ਼ਰਈ ਲੋਕਾਂ ਨੇ ਸੁਣਿਆ। ਅਨਲ ਹੱਕ ਦਾ ਅਰਥ ਮੈਂ ਖੁਦਾ ਵਾਂ, ਜਿਹਨੂੰ ਵੇਦਾਂਤੀ ਵੀਰ ਸਿਖਰ ਤੇ ਪਹੁੰਚ ਕੇ ਕਹਿੰਦੇ ਨੇ ਅਹੰਗ ਬ੍ਰਹਮਸਮੀ। ਉਹਨੇ ਸ਼ਬਦ ਵਰਤਿਆ ਅਨਲ ਹੱਕ ਤੇ ਸ਼ਰਈ ਲੋਕਾਂ ਨੇ ਫਤਵਾ ਉਹਦੇ ਲਈ ਜਾਰੀ ਕਰ ਦਿੱਤਾ। ਉਹ ਫਤਵਾ ਸੀ ਕਿ ਇਸ ਫਕੀਰ ਨੂੰ ਚੁਰਸਤੇ ਵਿਚ ਖੜਿਆ ਕਰਕੇ ਪੱਥਰ ਮਾਰੇ ਜਾਣ। ਮੇਰੀ ਬੇਨਤੀ ਸਮਝਿਓ, ਸ਼ਬਦ ਦਾ ਜੋ ਵਿਸ਼ਾ ਹੈ ਪ੍ਰੀਤ, ਅਸੀਂ ਉਹਦੇ ਤੱਕ ਜ਼ਰੂਰ ਪਹੁੰਚਣਾ ਸ਼ਬਦਾਂ ਦੀ ਵਿਆਖਿਆ ਲਈ, ਪਰ ਸਾਖੀ ਜਾਂ ਕਹਾਣੀ ਇਸ ਕਰਕੇ ਵੀ ਸ਼ਬਦ ਹੋਰ ਸੌਖਾ ਸਮਝ ਪੈ ਜਾਏ। ਚੁਰਸਤੇ ਵਿਚ ਖਲਾਰ ਕੇ ਉਹਨੂੰ ਪੱਥਰ ਮਾਰਨ ਦੀ ਸਜ਼ਾ ਦਿੱਤੀ ਗਈ। ਜਿਉਂ ਜਿਉਂ ਲੋਕ ਪੱਥਰ ਮਾਰਦੇ ਗਏ ਤਿਉਂ ਤਿਉਂ ਮਨਸੂਰ ਖੱਸੀ ਗਿਆ। ਉਹਦੇ ਚਿਹਰੇ ਦੀ ਲਾਲੀ ਦੇਖਣ ਵਾਲੀ ਸੀ ਜਦੋਂ ਪੱਥਰ ਵੈਂਦੇ ਸਨ। ਇਸੇ ਹੀ ਭੀੜ ਦੇ ਵਿਚ ਜਿਹੜੇ ਲੋਕ ਕਤਾਰ ਵਿਚ ਪੰਗਤ ਵਿਚ ਪੱਥਰ ਮਾਰਦੇ ਪਏ ਸਨ ਤੇ ਮਨਸੂਰ ਖੱਸਦਾ ਸੀ, ਤੇ ਇਸੇ ਭੀੜ ਵਿਚ ਇਕ ਸੱਜਣ ਲੰਘਿਆ, ਉਹਨੇ ਚਾਦਰ ਦੀ ਬੁੱਕਲ ਮਾਰੀ ਤੇ ਆਪਣੇ ਖੱਤ ਵਿਚੋਂ ਚਮੇਲੀ ਦਾ ਫੁੱਲ ਮਨਸੂਰ ਨੂੰ ਮਾਰਿਆ। ਜਦੋਂ ਫੁੱਲ ਉਹਦੇ ਮੂੰਹ ਤੇ ਵੱਜਾ ਤੇ ਖਿੜ ਖੜਾ ਕੇ ਹੱਸਣ ਵਾਲਾ ਫਕੀਰ ਧਾਹਾਂ ਮਾਰ ਕੇ ਰੋਣ ਲੱਗ ਪਿਆ। ਉਸ ਕੋਈ ਹੋਰ ਬੰਦਾ ਨਹੀਂ, ਉਹਦੇ ਅੰਦਰ ਦਾ ਭੇਦੀ ਸੀ, ਉਹਦੇ ਅੰਦਰ ਦਾ ਮਹਿਰਮ ਸੀ, ਉਹਦਾ ਨਾਮ ਸੀ ਛਿਬਲੀ, ਜਿਹਨੇ ਫੁੱਲ ਮਾਰਿਆ। ਮਨਸੂਰ ਰੋਇਆ ਤੇ ਛਿਬਲੀ ਨੇ ਕੋਲ ਖਲੋਤੇ ਨੇ ਕਿਹਾ, ਕਹਿਣ ਲੱਗਾ ਕਿ ਇੰਨੇ ਪੱਥਰ ਤੈਨੂੰ ਵੱਜੇ, ਤੂੰ ਹੱਸ ਹੱਸ ਕੇ ਪੱਥਰਾਂ ਦੀ ਚੋਟ ਨੂੰ, ਪੱਥਰਾਂ ਦੇ ਜ਼ਖਮ ਸਹਿ ਗਿਆ, ਮੈਂ ਤਾਂ ਫੁੱਲ ਮਾਰਿਆ, ਤੂੰ ਕਿਉਂ ਰੋ ਪਿਓ? ਤੇ ਅੱਗੋ ਮਨਸੂਰ ਦਾ ਅਤਰ ਸੀ, ਜਿਹੜੇ ਪੱਥਰ ਮਾਰਨ ਆਏ ਇਹ ਆਣੇ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਦੀ ਅਵਸਥਾ ਕੀ, ਤੇ ਜਿਹੜਾ ਆਣਾ ਹੋਵੇ ਉਹ ਪੱਥਰ ਵੀ ਮਾਰ ਦੇ ਤੇ ਤਾਂ ਵੀ ਖੱਸੀਦਾ, ਤੇਰੇ ਫੁੱਲ ਵੱਜੇ ਮੈਂ ਦੇਖ ਕੇ ਤਾਂ ਰੋਇਆ, ਤੂੰ ਤਾਂ ਮੇਰਾ ਮਿੱਤਰ, ਮੇਰੇ ਅੰਦਰ ਦੀ ਅਵਸਥਾ ਨੂੰ ਜਾਣਨਾ, ਗੱਲ ਫੁੱਲ ਦੀ ਨਹੀਂ, ਦੁੱਖ ਇਸ ਚੀਜ਼ ਦਾ, ਤੂੰ ਗਿਆਨਵਾਨ ਹੋ ਕੇ ਵੀ ਮਾਰਨ ਵਾਲਿਆਂ ਦੀ ਕਤਾਰ ਵੀ ਸ਼ਾਮਲ ਹੋ ਗਿਆ, ਤੂੰ ਸ਼ਰ੍ਹਾਂ ਤੋਂ ਡਰਿਆ, ਤੂੰ ਇਸ ਕਰਕੇ ਮੈਨੂੰ ਫੁੱਲ ਮਾਰਿਆ ਕਿ ਸ਼ਰਈ ਲੋਕ ਕਿਤੇ ਮੈਨੂੰ ਸਜ਼ਾ ਨਾ ਦੇ ਦੇਣ? ਮਨਸੂਰ ਖੱਸਿਆ, ਉਹਨੂੰ ਸੂਲੀ ਚਾੜਨ ਦਾ ਹੁਕਮ ਦਿੱਤਾ ਗਿਆ, ਜਿਹੜੀ ਮੈਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ। ਸੂਲੀ ਚਾੜਨ ਤੋਂ ਪਹਿਲਾਂ ਉਹਨੂੰ ਸਾਰੀ ਇੱਕ ਪੂਰਾ ਦਿਨ ਬਗਦਾਦ ਦੇ ਚੁਰਸਤੇ ਵਿਚ ਬਿਠਾਇਆ ਗਿਆ। ਲੋਕਾਂ ਨੇ ਬਹੁਤ ਉਹਦੇ ਲਈ ਸ਼ਬਦਾਵਲੀ ਵੀ ਭੈੜੀ ਵਰਤੀ। ਅੱਜ ਸ਼ਾਮ ਢਲੀ ਤੇ ਜਦੋਂ ਲੋਕ ਘਰਾਂ ਨੂੰ ਚਲੇ ਗਏ ਤੇ ਇੱਕ ਸਿਆਣਾ ਪੁਰਸ਼ ਮਨਸੂਰ ਦੇ ਕੋਲ ਆਇਆ। ਉਹਨੇ ਕੋਲ ਬੈਠ ਕੇ ਮਨਸੂਰ ਨੂੰ ਕਿਹਾ, ਹੇ ਅੱਲਾਹ ਦੇ ਪਿਆਰੇ, ਮੈਂ ਤਿੰਨ ਸਵਾਲ ਤੇਰੇ ਕੋਲ ਲੈ ਕੇ ਆਇਆ, ਕੀ ਇਹਨਾਂ ਤਿੰਨ ਸਵਾਲਾਂ ਦਾ ਤੇਰੇ ਕੋਲ ਉੱਤਰ ਹੈ? ਮਨਸੂਰ ਨੇ ਕਿਹਾ, ਮੈਂ ਵਿਦਵਾਨ ਨਹੀਂ, ਮੈਂ ਗਿਆਨੀ ਨਹੀਂ, ਮੈਂ ਤਾਂ ਕੇਵਲ ਇੱਕ ਰੱਬ ਨੂੰ ਇਸ਼ਕ ਕਰਨ ਵਾਲਾ ਆਸ਼ਕ ਹਾਂ। ਜੇ ਰੱਬ ਨੂੰ ਇਸ਼ਕ ਕਰਨੀ ਤੇ ਦੇਖ ਜੋ ਕੁਝ ਮੇਰੇ ਨਾਲ ਹੋਇਆ ਇਹ ਕੋਈ ਤੇਰੇ ਨਾਲ ਵੀ ਵਾਪਰ ਸਕਦਾ ਹੈ। ਪਰ ਕਹਿਣ ਲੱਗਾ, ਮੈਂ ਤੇਰੇ ਤੋਂ ਤਿੰਨ ਪ੍ਰਸ਼ਨ ਪੁੱਛਣੇ ਚਾਹੁੰਦਾ, ਇਹਨਾਂ ਤਿੰਨ ਸਵਾਲਾਂ ਦਾ ਉੱਤਰ ਮੈਨੂੰ ਦੇਵੇਗਾ? ਤੇ ਮਨਸੂਰ ਨੇ ਕਿਹਾ, ਪੁੱਛ। ਤੇ ਪ੍ਰਸ਼ਨ ਕਰਨ ਵਾਲੇ ਨੇ ਪਹਿਲਾ ਸਵਾਲ ਪੁੱਛਿਆ ਕਿ ਦਾਨ ਦੀ ਹੱਦ ਕੀ ਹੈ, ਬੰਦਾ ਕਿੱਥੋਂ ਤੱਕ ਦਾਨ ਕਰ ਸਕਦਾ? ਉਹਨੇ ਦੂਸਰਾ ਸਵਾਲ ਪੁੱਛਿਆ ਤਿਆਗ ਦੀ ਖੱਦ ਕੀ ਏ? ਇਨਸਾਨ ਤਿਆਗ ਕਰਦਾ ਕਰਦਾ ਕਿੱਥੋਂ ਤੱਕ ਤਿਆਗੀ ਹੋ ਸਕਦਾ? ਤੇ ਤੀਸਰਾ ਮੈਂ ਤੇਰੇ ਤੋਂ ਪ੍ਰਸ਼ਨ ਪੁੱਛਣ ਆਇਆ, ਮੈਨੂੰ ਇੱਕ ਗੱਲ ਦੱਸ ਕਿ ਪ੍ਰੇਮ ਦੀ ਖੱਦ ਕੀ ਏ? ਪ੍ਰੀਤ ਕਿੱਥੋਂ ਤੱਕ ਨਿਭਾਈ ਜਾ ਸਕਦੀ? ਜੋ ਸ਼ਬਦ ਭਾਈ ਸਾਹਿਬ ਨੇ ਪੜ੍ਹੇ, ਸਾਚੀ ਪ੍ਰੀਤ ਖੰਮ ਤੁਮ ਸਿਉ ਜੋਰੀ, ਪ੍ਰੀਤ ਦੀ ਖੱਦ ਕੀ ਏ? ਪ੍ਰੀਮ ਪ੍ਰੇਮ ਦੀ ਸੀਮਾ ਕੀ ਏ? ਮਨਸੂਰ ਨੇ ਤਿੰਨੇ ਪ੍ਰਸ਼ਨ ਸੁਣੇ ਤੇ ਕਹਿਣ ਲੱਗਾ, ਮੈਂ ਤੇਰੇ ਪ੍ਰਸ਼ਨਾਂ ਦਾ ਉੱਤਰ ਦਿਆਂਗਾ। ਦੋ ਸਵਾਲਾਂ ਦਾ ਉੱਤਰ ਤਾਂ ਅੱਜ ਤੈਨੂੰ ਮੈਂ ਇਸ ਵੇਲੇ ਹੀ ਦੇ ਸਕਣਾ, ਪਰ ਜਿਹੜਾ ਤੀਜਾ ਪ੍ਰਸ਼ਨ ਤੂੰ ਮੈਨੂੰ ਕੀਤਾ, ਇਹਦਾ ਉੱਤਰ ਜ਼ਰੂਰ ਮਿਲੇਗਾ, ਪਰ ਕੱਲ ਨੂੰ ਕਤਲਗਾਹ ਵਿੱਚ ਆਈ ਇਹ ਤੀਸਰੇ ਪ੍ਰਸ਼ਨ ਦਾ ਉੱਤਰ ਸੂਲੀ ਚੜ੍ਹਦਿਆਂ ਤੇ ਮਿਲੇਗਾ। ਥੋੜੀ ਜੀ ਤੁਸੀਂ ਤਵੱਜੋ ਦੇ ਕੇ ਬੇਨਤੀ ਸੁਣਿਓ। ਕਹਿਣ ਲੱਗਾ, ਫਿਰ ਬਾਬਾ ਦੱਸ। ਮਨਸੂਰ ਨੇ ਕਿਹਾ, ਜਦੋਂ ਮੇਰੇ ਨਾਲ ਕੋਈ ਗੱਲਬਾਤ ਕਰਦਾ, ਮੈਂ ਫਕੀਰ ਹਾਂ, ਆਪਣੇ ਕੋਲੋਂ ਕੁਝ ਖਾਣ ਵਾਸਤੇ ਉਹਨੂੰ ਦੇਣਾ ਵਾ, ਤੂੰ ਮੇਰੇ ਤੇ ਸਵਾਲ ਕੀਤੇ ਨੇ, ਪਹਿਲਾਂ ਤੇਰਾ ਸਵਾਲ ਏ ਦਾਨ ਦੀ ਖੱਦ ਕੀ, ਤੇ ਮੈਂ ਆਪਣੇ ਕੋਲ ਇੱਕ ਰੋਟੀ ਦਾ ਟੁਕੜਾ ਕੱਲ ਸ਼ਾਮ ਦਾ ਸਾਂਭ ਕੇ ਰੱਖਿਆ, ਮੈਂ ਚਾਹੁੰਦਾ ਮੈਂ ਤੇਰੇ ਸਵਾਲ ਦੇ ਪਹਿਲੇ ਸਵਾਲ ਦੇ ਉੱਤਰ ਤੋਂ ਪਹਿਲਾਂ ਮੇਰਾ ਇਹ ਰੋਟੀ ਦਾ ਟੁਕੜਾ ਤੂੰ ਖਾ। ਪ੍ਰਸ਼ਨ ਕਰਨ ਵਾਲੇ ਨੇ ਕਿਹਾ, ਮੈਨੂੰ ਰੋਟੀ ਦੀ ਲੋੜ ਨਹੀਂ, ਮੈਂ ਗਿਆਨ ਦਾ ਮੁਤਲਾਸ਼ੀ ਆ, ਮੈਂ ਖੋਜੀ ਆ, ਕੁਝ ਲੱਭਣ ਆਇਆ। ਮਨਸੂਰ ਨੇ ਕਿਹਾ, ਜੇ ਰੋਟੀ ਦਾ ਟੁਕੜਾ ਨਹੀਂ ਖਾ ਸਕਦਾ ਤੇ ਪਹਿਲੇ ਸਵਾਲ ਦਾ ਉੱਤਰ ਵੀ ਨਹੀਂ। ਉਹਨੇ ਕਿਹਾ, ਚੱਲ ਦੇ। ਫਕੀਰ ਨੇ ਲਹੂ ਨਾਲ ਭਿੱਜਾ ਤਨ ਸੀ, ਗੋਦੜੀ ਵਿੱਚੋਂ ਇੱਕ ਅੱਧਾ ਰੋਟੀ ਦਾ ਟੁਕੜਾ, ਅੱਧੀ ਰੋਟੀ ਉਹਦੇ ਖਾਤੇ ਰੱਖੀ। ਕਹਿਣ ਲੱਗਾ, ਇਹਨੂੰ ਚਬਾ ਜਾ। ਜਦੋਂ ਉਹਨੇ ਸਵਾਲ ਕਰਨ ਵਾਲੇ ਨੇ ਰੋਟੀ ਖਾਧੀ, ਕਹਿਣ ਲੱਗਾ, ਸੱਜਣਾ ਮੇਰੇ ਅਨੁਸਾਰ ਇਹ ਦਾਨ ਦੀ ਖੱਦ ਹੈ। ਪ੍ਰਸ਼ਨ ਕਰਨ ਵਾਲੇ ਨੇ ਕਿਹਾ, ਖਾਧੀ ਅੱਧੀ ਰੋਟੀ ਤੇ ਦਾਨ ਦੀ ਖੱਦ ਕਿਵੇਂ? ਉਹ ਕਹਿੰਦਾ, ਤੈਨੂੰ ਪਤਾ ਮੈਨੂੰ ਕਈ ਦਿਨ ਹੋ ਗਏ ਨੇ ਪੀਣ ਨੂੰ ਪਾਣੀ ਨਹੀਂ ਦਿੱਤਾ ਗਿਆ, ਖਾਣ ਨੂੰ ਰੋਟੀ ਨਹੀਂ ਦਿੱਤੀ ਗਈ, ਕੱਲ ਸ਼ਾਮ ਨੂੰ ਇੱਕ ਹਮਦਰਦੀ ਕਰਨ ਵਾਲਾ ਮੈਨੂੰ ਅੱਧੀ ਰੋਟੀ ਦੇ ਗਿਆ ਤੇ ਮਨ ਚ ਆਇਆ, ਮਨਸੂਰ ਤੂੰ ਤਾਂ ਦੁਨੀਆਂ ਤੋਂ ਕੱਲ ਪਰਸੋਂ ਚਲੇ ਜਾਣਾ, ਇਹ ਰੋਟੀ ਦਾ ਟੁਕੜਾ ਸਾਂਭ ਕੇ ਰੱਖ, ਜਿਨੇ ਚਾਰ ਦਿਨ ਜੀਣਾ ਇਹ ਰੋਟੀ ਦਾ ਟੁਕੜਾ ਕਿਸੇ ਜੀਣ ਵਾਲੇ ਨੂੰ ਦੇ ਦੇ, ਕਿਉਂਕਿ ਭੁੱਖੇ ਵਾਸਤੇ ਰੋਟੀ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ। ਕਹਿੰਦਾ, ਮੇਰੀ ਨਜ਼ਰ ਵਿੱਚ ਮੈਂ ਭੁੱਖਾ ਵਾਂ, ਦਾਨ ਦੀ ਖੱਦ ਇਹ ਵੇ ਕਈ ਦਿਨਾਂ ਦੀ ਰੋਟੀ ਨਹੀਂ ਮਿਲੀ, ਅੱਧੀ ਰੋਟੀ ਮਿਲੀ ਤੇ ਮੈਂ ਆਪਣੇ ਮੂੰਹ ਚ ਨਾ ਪਾ ਕੇ ਤੇਰੇ ਮੂੰਹ ਵਿਚ ਪਾ ਦਿੱਤੀ, ਸੱਚ ਜਾਣੀ ਇਹ ਦਾਨ ਦੀ ਖੱਦ ਹੈ। ਪਰ ਮੈਂ ਇੱਥੇ ਆਪਣੇ ਕੋਲੋਂ ਇੱਕ ਬੇਨਤੀ ਕਰਨਾ ਖੁਨਾ, ਉਸ ਫਕੀਰ ਦੀ ਨਿੰਦਿਆ ਨਹੀਂ, ਉਸ ਲਈ ਦਾਨ ਦੀ ਖੱਦ ਏ, ਕੇਵਲ ਉਹ ਰੋਟੀ ਹੀ ਕਿਸੇ ਨੂੰ ਦੇ ਸਕਦਾ, ਉਹਦੀ ਭੁੱਖ ਹੈ, ਰੋਟੀ ਦੀ ਰੋਟੀ ਕਿਸੇ ਨੂੰ ਦੇ ਸਕਦਾ। ਪਰ ਜਿਸ ਚੋਜੀ ਪ੍ਰੀਤਮ ਦਸ਼ਮੇਸ਼ ਪਿਤਾ ਦੀ ਤੁਸੀਂ ਗੱਲ ਕਰਦੇ ਹੋ, ਸਿੰਘ ਸਾਹਿਬ ਅੱਜ ਦੋ ਦਿਨ ਮਾਲਵੇ ਦੀ ਧਰਤੀ ਤੇ ਉਸ ਚੋਜੀ ਪ੍ਰੀਤਮ ਦੀ ਗੱਲ ਕਰਦੇ ਰਹੇ। ਦੁਨੀਆਂ ਵਿੱਚ ਧਨ ਦੇ ਦਾਨੀ ਬਹੁਤ ਮਿਲਣਗੇ, ਜ਼ਮੀਨ ਦੇ ਦਾਨੀ ਬਹੁਤ ਮਿਲਣਗੇ, ਇਸ ਦੁਨੀਆਂ ਵਿੱਚ ਵਸਤਰਾਂ ਦੇ ਦਾਨੀ ਬਹੁਤ ਮਿਲਣਗੇ, ਪਰ ਸਾਰੀ ਦੁਨੀਆਂ ਨੂੰ ਘੋਖ ਕੇ ਵੇਖ ਲਿਓ, ਗੁਰੂ ਗੋਬਿੰਦ ਸਿੰਘ ਵਰਗਾ ਪੁੱਤਰਾਂ ਦਾ ਦਾਨੀ ਕੋਈ ਨਹੀਂ ਮਿਲ ਸਕਦਾ। ਉਹ ਕੇਵਲ ਰੋਟੀ ਦੇ ਅੰਨ ਦੇ ਦਾਨੀ ਹੀ ਨਹੀਂ। ਇੱਕ ਪੰਜਾਬੀ ਦੇ ਸ਼ਾਇਰ ਨੇ, ਜਦੋਂ ਛੋਟੇ ਲਾਲ ਸ਼ਹੀਦ ਹੋ ਗਏ ਨੇ, ਭਾਵੇਂ ਮੈਂ ਆਪਣੇ ਵਿਸ਼ੇ ਤੋਂ ਥੋੜਾ ਜਿਹਾ ਨਿਕਲਿਆ, ਮੈਂ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਦਾਨੀ ਕੀ ਸਰਬੰਸ ਦਾਨੀ ਨੇ, ਪਰ ਸਭ ਕੁਝ ਦਾਨ ਕਰਕੇ ਵੀ ਜਦੋਂ ਖਬਰ ਮਿਲਦੀ ਏ ਕਿ ਦੋਨੋਂ ਲਾਲ ਸ਼ਹੀਦ ਹੋ ਗਏ, ਪਿਆਰੇ ਭਾਈ ਦਇਆ ਸਿੰਘ ਚਰਨ ਪਕੜ ਕੇ ਕਹਿੰਦੇ ਨੇ, ਸ਼ਹਿਨ ਸ਼ਾਹ ਕਿ ਸਿੱਖ ਤੇਰੀ ਕੁਰਬਾਨੀ ਨੂੰ ਕਦੀ ਨਹੀਂ ਭੁੱਲਣਗੇ। ਤੇ ਪੰਜਾਬੀ ਦਾ ਸ਼ਾਇਰ ਹਜ਼ੂਰ ਦੇ ਮੁੱਖ ਤੋਂ ਸ਼ਬਦ ਨਿਕਲਾਂਦਾ, ਉਹ ਕਹਿੰਦਾ, ਹਜ਼ੂਰ ਨੇ ਕਿਹਾ, ਟਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੰਘੋ ਮੈਨੂੰ ਸ਼ਹਿਨ ਸ਼ਾਹ ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਐਸੀ ਸੋਚ ਉਸ ਫਕੀਰ ਨੇ ਕਿਹਾ, ਦਾਨ ਦੀ ਖੱਦ ਰੋਟੀ ਹੈ। ਉਹ ਸੱਚੀ ਮੁੱਚੀ ਕਹਿੰਦਾ, ਹਕੀਕਤ ਹੈ, ਮੇਰੇ ਪਹਿਲੇ ਸਵਾਲ ਦਾ ਉੱਤਰ ਮਿਲਿਆ। ਕਹਿੰਦਾ ਫਕੀਰ ਬਾਬਾ ਤਿਆਗ ਦੀ ਹੱਦ ਕੀ ਏ? ਮਨਸੂਰ ਨੇ ਕਿਹਾ ਆਪਣੀਆਂ ਅੱਖਾਂ ਬੰਦ ਕਰ, ਮੈਂ ਤੈਨੂੰ ਤਿਆਗ ਦੀ ਹੱਦ ਦੱਸਣਾ ਵਾਂ। ਸਵਾਲ ਕਰਨ ਵਾਲੇ ਨੇ ਅੱਖਾਂ ਬੰਦ ਕੀਤੀਆਂ ਤੇ ਮਨਸੂਰ ਆਪਣੀ ਦੇਹ ਵਿੱਚੋਂ ਨਿਕਲ ਗਿਆ। ਉਹ ਕੋਈ ਆਮ ਬੰਦਾ ਨਹੀਂ, ਪਰਮਾਤਮਾ ਦੀ ਦਇਆ ਹੈ ਜਿਹੜੇ ਨਾਮ ਬੰਦਗੀ ਸਿਮਰਨ ਵੀ ਜੁੜੇ ਨੇ, ਇਹ ਅੱਤ ਕਥਨੀਆਂ ਬਾਤਾਂ ਨਹੀਂ। ਉਹ ਜਿੱਥੇ ਮਰਜ਼ੀ ਚਾਹਣ, ਜੇ ਮੈਂ ਆਪਣੇ ਤਨ ਦੀ ਲੋਈ ਥੱਲੇ ਰੱਖ ਸਕਣਾ, ਉੱਤੇ ਰੱਖ ਸਕਣਾ, ਆਪਣੀ ਮੌਜ ਵਿੱਚ ਆਉਣ ਤੇ ਸਰੀਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਣ। ਉਹਨੇ ਨੇਤਰ ਬੰਦ ਕੀਤੇ, ਮਨਸੂਰ ਸਰੀਰ ਵਿੱਚੋਂ ਨਿਕਲ ਗਿਆ ਤੇ ਜਦੋਂ ਉਸ ਬੰਦੇ ਨੇ ਅੱਖਾਂ ਖੋਲੀਆਂ ਵੀ ਮਨਸੂਰ ਨੇ ਤਿਆਗ ਦੀ ਹੱਦ ਕੀ ਏ ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ, ਡਰ ਗਿਆ ਕਿ ਇਹਨੂੰ ਤਾਂ ਹਕੂਮਤ ਨੇ ਸਜ਼ਾ ਦਿੱਤੀ ਏ, ਕਿਤੇ ਮੈਂ ਨਾ ਪਕੜਿਆ ਜਾਵਾਂ। ਜਦੋਂ ਡਰਿਆ, ਅੱਖਾਂ ਖੋਲੀਆਂ ਤੇ ਮਨਸੂਰ ਇੱਕੋ ਦਮ ਉੱਠ ਕੇ ਬੈਠ ਗਿਆ। ਕਹਿਣ ਲੱਗਾ ਡਰ ਨਾ, ਤੂੰ ਪੁੱਛਿਆ ਸੀ ਤਿਆਗ ਦੀ ਹੱਦ ਕੀ, ਜੇ ਫਕੀਰ ਆਪਣੇ ਤਿਆਗ ਵਾਲੇ ਪਾਸੇ ਤੁਰ ਪਏ ਤੇ ਯਾਦ ਰੱਖੀ ਆਪਣੇ ਤਨ ਨੂੰ ਵੀ ਇਸ ਤਰ੍ਹਾਂ ਤਿਆਗ ਦਿੰਦਾ ਹੈ ਜਿਵੇਂ ਖਾਤੀ ਫੁੱਲਾਂ ਦੀ ਮਾਲਾ ਆਪਣੇ ਸੁੰਡ ਤੋਂ ਤਿਆਗ ਸਕਦਾ ਹੈ, ਇਹ ਤਿਆਗ ਦੀ ਖੱਦ ਏ। ਉਹਨੇ ਕਿਹਾ ਫਿਰ ਪ੍ਰੀਤ ਦੀ ਖੱਦ ਕੀ, ਪ੍ਰੇਮ ਦੀ ਖੱਦ ਕੀ? ਮਨਸੂਰ ਨੇ ਕਿਹਾ ਇਹਦਾ ਉੱਤਰ ਅੱਜ ਨਹੀਂ, ਇਸ ਦਾ ਉੱਤਰ ਕੱਲ ਨੂੰ ਕਤਲਗਾਹ ਵਿੱਚ ਆਈ ਤੈਨੂੰ ਜ਼ਰੂਰ ਮਿਲੇਗਾ। ਸਵਾਲ ਕਰਨ ਵਾਲਾ ਦੂਜੇ ਦਿਨ ਕਤਲਗਾਹ ਵਿੱਚ ਗਿਆ ਤੇ ਮਨਸੂਰ ਦੇ ਉੱਤੇ ਉਹਦੇ ਤਨ ਦੇ ਟੁਕੜੇ ਕਰਨ ਤੁਰੇ ਸਨ, ਪਰ ਜਿਉਂ ਜਿਉਂ ਉਹਦੇ ਸਰੀਰ ਤੇ ਵਾਰ ਕਰਨ ਤੇ ਆਵਾਜ਼ ਆਵੇ ਅਨਲ ਹੱਕ, ਪਰਮਾਤਮਾ ਦੀ ਆਵਾਜ਼ ਆਵੇ ਅਨਲ ਹੱਕ, ਸਵਾਲ ਕਰਨ ਵਾਲੇ ਦੇ ਕੋਲ ਆਵਾਜ਼ ਗਈ ਤੇ ਮਨਸੂਰ ਨੇ ਕਿਹਾ ਭੋਲਿਆ ਅਜੇ ਵੀ ਤੈਨੂੰ ਉੱਤਰ ਨਹੀਂ ਮਿਲਿਆ ਵੀ ਪ੍ਰੇਮ ਦੀ ਹੱਦ ਕੀ ਹੈ, ਪ੍ਰੀਤ ਦੀ ਹੱਦ ਕੀ ਏ? ਜਾ ਸਾਰੀ ਦੁਨੀਆਂ ਨੂੰ ਆਵਾਜ਼ ਦੇ ਕੇ ਕਹਿ ਦੇ ਕਿ ਹਰ ਚੀਜ਼ ਦੀ ਹੱਦ ਹੋ ਸਕਦੀ ਏ ਪਰ ਪ੍ਰੇਮ ਐਸਾ ਜਿਹਦੀ ਕੋਈ ਹੱਦ ਨਹੀਂ। ਤਨ ਦੇ ਟੁਕੜਿਆਂ ਤੋਂ ਬਾਅਦ ਵੀ ਟੁਕੜਿਆਂ ਵਿੱਚੋਂ ਪ੍ਰੇਮ ਦੀ ਆਵਾਜ਼ ਆਉਂਦੀ ਹੈ, ਇਹਦੀ ਕੋਈ ਹੱਦ ਨਹੀਂ। ਤੁਸੀਂ ਸਾਖੀ ਕਹਾਣੀ ਸੁਣੀ, ਪਰ ਜਦੋਂ ਭਗਤ ਜੀ ਦਾ ਸ਼ਬਦ ਪੜਿਆ ਦੇਖੋ ਉਹਨਾਂ ਦੇ ਅੰਦਰ ਦੇ ਵਲਵਲੇ, ਪਰਮਾਤਮਾ ਨਾਲ ਕਿਵੇਂ ਗੱਲਾਂ ਕੀਤੀਆਂ, ਕੋਈ ਤੀਜਾ ਨਹੀਂ। ਸ਼ਬਦ ਦੀ ਆਰੰਭਤਾ ਵੀ ਪਰਮਾਤਮਾ ਦੇ ਭਗਤ ਦੀ ਗੱਲਬਾਤ ਤੇ ਕੀਰਤਨ ਦੀ ਸਮਾਪਤੀ ਵੀ ਪਰਮਾਤਮਾ ਦੀ ਤੇ ਪਰਮਾਤਮਾ ਦੇ ਭਗਤ ਦੀ ਆਪਸੀ ਸੰਵਾਦ ਵਿੱਚ। ਸ਼ਬਦ ਸੀ ਸਾਚੀ ਪ੍ਰੀਤ ਖਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਤੇ ਪਹਿਲਾ ਸ਼ਬਦ ਸੀ ਜੋ ਤੁਮ ਗਿਰਵਰ ਤੋ ਖਮ ਮੋਰਾ, ਜੋ ਤੁਮ ਚੰਦ ਤੋ ਖਮ ਭੈ ਹੈ ਚਕੋਰਾ, ਜੋ ਤੁਮ ਦੀਵਰਾ ਤੋ ਖਮ ਬਾਤੀ, ਜੋ ਤੁਮ ਤੀਰਥ ਤੋ ਖਮ ਜਾਤੀ, ਸਾਚੀ ਪ੍ਰੀਤ ਖਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਰੱਬ ਨੂੰ ਸੰਬੋਧਨ ਕਰਕੇ ਜੋ ਤੁਮ ਗਿਰਵਰ, ਗਿਰ ਦਾ ਅਖਰੀ ਅਰਥ ਹੁੰਦਾ ਪਹਾੜ, ਕਹਿਣ ਲੱਗੇ ਪਰਮਾਤਮਾ ਭਗਵਾਨ ਜੀ ਤੂੰ ਪਹਾੜ ਦਾ ਰੂਪ ਧਾਰਨ ਕਰ, ਅਡੋਲ ਇੱਕ ਥਾਂ ਤੇ ਖੜਾ ਹੋ ਜਾ, ਪਰ ਯਾਦ ਰੱਖੀ ਰਵਿਦਾਸ ਮੋਰ ਬਣ ਕੇ ਆਏਗਾ ਤੇ ਤੇਰੇ ਪਹਾੜ ਦੇ ਕੋਲ, ਤੇਰੇ ਵਜੂਦ ਕੋਲ ਆ ਕੇ ਮੈਂ ਖੁਸ਼ੀ ਨਾਲ ਪਹਿਲਾਂ ਬਾਵਾਂਗਾ। ਤੂੰ ਪਹਾੜ ਬਣ, ਮੈਂ ਮੋਰ ਬਣਾਂਗਾ। ਤੇ ਇੱਥੇ ਪ੍ਰਸ਼ਨ ਉੱਠਿਆ ਵੀ ਮੋਰ ਤਾਂ ਪਹਾੜ ਕੋਲ ਪਹੁੰਚ ਸਕਦਾ, ਤੇ ਜੇ ਪਰਮਾਤਮਾ ਚੰਦਰਮਾ ਬਣ ਗਿਆ ਚੰਦਰਮਾ ਕੋਲ ਕਿਵੇਂ ਪਹੁੰਚੇਗਾ? ਕਹਿਣ ਲੱਗੇ ਭਗਵਾਨ ਤੂੰ ਚੰਦਰਮਾ ਬਣ, ਮੈਂ ਚਕੋਰ ਬਣ ਕੇ ਸਾਰੀ ਸਾਰੀ ਰਾਤ ਤੈਨੂੰ ਦੇਖੀ ਜਾਵਾਂਗਾ। ਭਗਤ ਦੇ ਅੰਦਰ ਦੇ ਵਲਵਲੇ ਨੇ, ਜੋ ਤੁਮ ਗਿਰਵਰ ਤੋ ਖਮ ਮੋਰਾ, ਜੋ ਤੁਮ ਚੰਦ ਤੋ ਖਮ ਭੈ ਹੈ ਚਕੋਰਾ, ਜੇ ਤੂੰ ਚੰਦਰਮਾ ਬਣੇ ਮੈਂ ਚਕੋਰ ਬਣ ਕੇ ਦੇਖਾਂਗਾ, ਜੋ ਤੁਮ ਦੀਵਰਾ ਤੁਸੀਂ ਦੀਵੇ ਦਾ ਰੂਪ ਧਾਰਨ ਕਰੋ ਤੇ ਮੈਂ ਬੱਤੀ ਬਣ ਕੇ ਤੇਰੇ ਚ ਸੜਨ ਆਵਾਂਗਾ, ਕਿਉਂਕਿ ਦੀਵੇ ਤੇ ਬੱਤੀ ਦੀ ਆਪਸੀ ਬੜੀ ਸਾਂਝ ਹੈ। ਦੇਖੀ ਤੂੰ ਦੀਵਾ ਬਣੀ ਰਵਿਦਾਸ ਦਾ ਅੰਦਰ ਬੱਤੀ ਦੀ ਤਰ੍ਹਾਂ ਤੇਰੇ ਵੀ ਸਮਾਏਗਾ। ਜੋ ਤੁਮ ਦੀਵਰਾ ਤੋ ਖਮ ਬਾਤੀ, ਤੇ ਅਗਲੀ ਤੁਕਸੀ ਜੋ ਤੁਮ ਤੀਰਥ ਤੋ ਖਮ ਜਾਤੀ, ਜੇ ਤੁਸੀਂ ਤੀਰਥ ਬਣ ਜਾਵੋ, ਜਾਤੀ ਦਾ ਅਰਥ ਹੈ ਮੈਂ ਯਾਤਰੀ ਬਣ ਕੇ ਤੇਰੇ ਦਰਸ਼ਨ ਕਰਨ ਆਵਾਂਗਾ, ਤੂੰ ਕਿਤੇ ਵੀ ਚਲਾ ਜਾਏ ਰਵਿਦਾਸ ਤੈਨੂੰ ਪ੍ਰੀਤ ਦੇ ਨਾਲ ਜ਼ਰੂਰ ਪੁਕਾਰੇਗਾ। ਦੂਸਰਾ ਸ਼ਬਦ ਭਾਈ ਸਾਹਿਬ ਨੇ ਪੜਿਆ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਹੁਣ ਪ੍ਰੀਤ ਕਿਵੇਂ ਮਿਲਦੀ ਹੈ? ਪ੍ਰੀਤ ਰੁਪਈਏ ਨਾਲ ਨਹੀਂ ਜੇ ਮਿਲਦੀ, ਅੰਦਰ ਦੀ ਤੜਫ ਜਿਹੜੀ ਹੈ ਉਹ ਸਿਆਣਪ ਨਾਲ ਨਹੀਂ ਮਿਲਦੀ। ਵਾਹਿਗੁਰੂ ਕਿਰਪਾ ਕਰੇ ਕਿਸੇ ਦੇ ਅੰਦਰ ਤੜਫ ਪੈਦਾ ਕਰਦਾ ਉਹ ਰੁਪਈਆਂ ਨਾਲ ਨਹੀਂ, ਉਹ ਕੇਵਲ ਜਿੰਦ ਦੇ ਵੱਟੇ ਮਿਲਦੀ ਏ। ਰੱਬ ਦਾ ਪ੍ਰੇਮੀ ਤਾਂ ਜਿੰਦਾ ਹੀ ਨਹੀਂ, ਜੇ ਜਿੰਦਾ ਹੈ ਤਾਂ ਆਪਣੀ ਜਿੰਦ ਪਿਆਰੇ ਦੇ ਚਰਨਾਂ ਵਿਚ ਪੇਟ ਕਰਕੇ। ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ, ਕਬੀਰ ਬਿਰਹ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ। ਕਿੰਨੇ ਕਿਸੇ ਦੇ ਅੰਦਰ ਬਿਰਖਾ ਦਾ ਸੱਪ ਡੰਗ ਮਾਰ ਜਾਏ, ਸੱਪ ਦੇ ਡੰਗੇ ਹੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਾਰ ਸਕਦੇ ਨੇ, ਪਰ ਜਿਹਨੂੰ ਪ੍ਰੇਮ ਦੇ ਸੱਪ ਨੇ ਡੰਗ ਮਾਰ ਦਿੱਤਾ, ਰਾਮ ਵਿਯੋਗੀ ਜਿਉਂਦਾ ਹੀ ਨਹੀਂ ਤੇ ਜਿੰਦ ਰੱਬ ਦੇ ਚਰਨਾਂ ਵਿਚ ਰੱਖ ਕੇ ਸਾਰੀ ਜ਼ਿੰਦਗੀ ਝੱਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਕਬੀਰ ਬਿਰਹ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬਹੁਰਾ ਹੋਏ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਸਾਰੇ ਬੈਠੇ ਹਾਂ, ਹਜ਼ਾਰਾਂ ਦੀ ਤਾਦਾਦ ਵਿਚ ਤੁਸੀਂ ਆਪਣੇ ਘਰਾਂ ਤੋਂ ਆਏ ਹੋ, ਦੋ ਦਿਨ ਖੋ ਗਏ ਨੇ, ਆਖਿਰ ਕੋਈ ਅੰਦਰ ਦੀ ਖਿੱਚ ਹੈ ਜਿਹੜੀ ਤੁਹਾਨੂੰ ਇੱਥੇ ਲੈ ਕੇ ਆਈ? ਕਈਆਂ ਦੇ ਅੰਦਰ ਟਿਕੇ ਹੋਣਗੇ, ਕਈਆਂ ਵਿਚਾਰਿਆਂ ਨੇ ਕਦੀ ਟਿਕੇ ਹੋਣਗੇ, ਕਦੀ ਚਾਰ ਚੁਫੇਰੇ ਝਾਤੀ ਮਾਰੀ ਹੋਵੇਗੀ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਆ ਕਿ ਕੀਰਤਨ ਇੱਕੋ ਜਿਹਾ ਹੋਇਆ, ਇੱਕ ਕੀਰਤਨੀਏ ਨੇ ਕੀਤਾ, ਇੱਕ ਨੇ ਸੁਣਿਆ ਉਹਦਾ ਅੰਦਰ ਇੱਕ ਖਿੰਨ ਵਿਚ ਟਿਕ ਗਿਆ ਤੇ ਦੂਜਾ ਵਿਚਾਰਾ ਪੰਜ ਘੰਟੇ ਬੈਠਾ ਰਿਹਾ ਪਰ ਉਹਨਾਂ ਟਿਕਾ ਨਹੀਂ ਮਿਲਿਆ, ਅੰਦਰ ਕਿਉਂ ਨਹੀਂ ਟਿਕਿਆ? ਇਹਦਾ ਉੱਤਰ ਹੈ, ਸਾਡੇ ਸਰੀਰ ਇੱਕ ਘਰ ਵਿਚ ਇੱਕ ਉਮਰ ਦੇ ਹੋ ਸਕਦੇ ਨੇ ਪਰ ਅੰਦਰ ਵਾਲੀ ਆਤਮਾ ਦਾ ਸਬਰ ਸਾਰਿਆਂ ਦਾ ਇੱਕੋ ਜਿਹਾ ਨਹੀਂ। ਘਰਾਂ ਵਿਚ ਅਸੀਂ ਲੱਕੜਾਂ ਦੀ ਅੱਗ ਬਾਲਨੇ ਆ ਕਿ ਸਾਰੀਆਂ ਲੱਕੜਾਂ ਨੂੰ ਅੱਗ ਇੱਕੋ ਵੇਲੇ ਇਕੱਠੀ ਲੱਗ ਜਾਂਦੀ ਏ? ਜਿਹੜੀਆਂ ਲੱਕੜਾਂ ਸੁੱਕੀਆਂ ਨੇ ਤੀਲੀ ਲਾਣ ਦੀ ਦੇਰ ਏ, ਉਹਨਾਂ ਲੱਕੜਾਂ ਵਿਚੋਂ ਉਹਨਾਂ ਟਾਹਣੀਆਂ ਵਿਚੋਂ ਅੱਗ ਭਬਾ ਕੇ ਮਾਰ ਕੇ ਬਾਹਰ ਨਿਕਲਦੀ ਏ, ਤੇ ਗਿੱਲੀ ਲੱਕੜ ਨੂੰ ਤੀਲੀ ਲਾਓ ਅੱਗ ਤਾਂ ਉਹਦੇ ਵਿਚੋਂ ਵੀ ਨਿਕਲੇਗੀ ਪਰ ਓਨੀ ਤੇਜ਼ੀ ਨਾਲ ਨਹੀਂ ਨਿਕਲੇਗੀ ਜਿੰਨੀ ਸੁੱਕੀ ਲੱਕੜ ਵਿਚੋਂ ਨਿਕਲੀ ਹੈ। ਅੰਦਰ ਕਿਉਂ ਨਹੀਂ ਟਿਕਦੇ? ਇੱਕ ਅੰਦਰ ਉਸ ਸੁੱਕੀ ਲੱਕੜ ਦੀ ਤਰ੍ਹਾਂ ਜਿਨੇ ਵਾਸ਼ਨਾਵਾਂ ਦਾ ਕਈ ਜਨਮਾਂ ਦਾ ਪਾਣੀ ਸੁਕਾ ਦਿੱਤਾ, ਜਿਸ ਲੱਕੜ ਦੇ ਅੰਦਰ ਪਾਣੀ ਸੁੱਕ ਗਿਆ, ਨਿੱਕੀ ਜੀ ਚਿੰਗਾਰੀ ਮਿਲੀ ਤੇ ਲੱਕੜ ਵਿੱਚੋਂ ਅੱਗ ਨਿਕਲੀ, ਤੇ ਜਿਹੜੀ ਪਾਣੀ ਨਾਲ ਭਿੱਜੀ ਪਈ ਹੈ ਉਹ ਵੀ ਲੱਕੜ, ਪਰ ਅੱਗ ਤਾਂ ਨਹੀਂ ਨਿਕਲਦੀ ਕਿਉਂਕਿ ਪਾਣੀ ਦੀ ਬਹੁਤਾਤ ਹੈ। ਜਿਹੜੀ ਅੰਦਰ ਦੀ ਅਵਸਥਾ ਹੈ, ਇੱਕ ਤਾਂ ਅੰਦਰ ਪ੍ਰੇਮ ਵਿੱਚ ਇੱਕੋ ਦਮ ਭਿੱਜ ਗਿਆ, ਇਹਦਾ ਮਤਲਬ ਉਹਦੇ ਅੰਦਰ ਵਾਸ਼ਨਾਵਾਂ ਦਾ ਰੰਚਕ ਮਾਤਰ ਵੀ ਨੀਰ ਨਹੀਂ, ਸਿਰਫ ਸ਼ਬਦ ਸ਼ੁਰੂ ਹੋਇਆ ਸਾਚੀ ਪ੍ਰੀਤ ਕਮ ਤੁਮਸੋ ਜੋਰੀ ਤੇ ਅੰਦਰ ਵਲਵਲੇ ਉੱਠੇ ਤੇ ਦੂਜਾ ਵਿਚਾਰਾ ਦੇਖਦਾ ਰਿਹਾ ਹੈ ਉਹਦੇ ਅੰਦਰ ਵੀ ਤੜਫ ਮੈਂ ਇਸ ਪਾਸੇ ਤੁਰਾਂ, ਪਰ ਵਾਸ਼ਨਾ ਦੀ ਜਿਹੜਾ ਪਾਣੀ ਏ ਉਹਨੇ ਅੱਗ ਨਾ ਲੱਗਣ ਦਿੱਤੀ। ਪਰ ਇਹ ਗੱਲ ਭੁੱਲਿਓ ਨਾ, ਜੇ ਅੰਦਰ ਅੱਜ ਨਹੀਂ ਟਿਕਿਆ ਭਿੱਜੀ ਜਿਤਨੀ ਮਰਜ਼ੀ ਲੱਕੜ ਹੋਵੇ, ਪਰ ਅੱਗ ਦਾ ਸੁਭਾਅ ਹੈ ਉਹ ਆਪਣੇ ਆਪ ਹੀ ਲੱਕੜ ਨੂੰ ਸੁਕਾ ਕੇ ਉਹਦੇ ਵਿੱਚੋਂ ਪ੍ਰਗਟ ਹੋਈ ਜਾਂਦੀ ਹੈ। ਜੇ ਆਪਾਂ ਅੰਦਰੋਂ ਟਿਕ ਕੇ ਸੁਣਾਂਗੇ ਬਾਣੀ, ਇਹ ਅਵਸਥਾ ਮਿਲੇਗੀ। ਭਗਤ ਰਵਿਦਾਸ ਜੀ ਨੇ ਕਿਹਾ, ਲੋਕੋ ਪ੍ਰੀਤ ਜਿਹੜੀ ਏ ਰੁਪਈਏ ਬਦਲੇ ਨਹੀਂ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਸਰੀਰ ਬਦਲੇ ਵੀ ਨਹੀਂ। ਹੋਰ ਥੋੜਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਸਮਝਿਓ, ਸਰੀਰ ਬਦਲੇ ਵੀ ਪ੍ਰੀਤ ਨਹੀਂ ਮਿਲਦੀ। ਕਈ ਵਾਰੀ ਅਸੀਂ ਇਨਸਾਨ ਦਾ ਸਰੀਰ ਕੰਮ ਕਰਨ ਵਾਸਤੇ ਇੱਕ ਇੱਕ ਸਾਲ ਲਈ ਖਰੀਦਨੇ ਹਾਂ। ਜ਼ਿਮੀਂਦਾਰਾ ਕਰਨ ਵਾਲੇ ਸੱਜਣ ਬੈਠੇ ਹੋ, ਅਸੀਂ ਨੌਕਰ ਘਰਾਂ ਚ ਜੇ ਰੱਖਨੇ ਆ ਤੇ ਇੱਕ ਸਾਲ ਦੀ ਤਨਖਾਹ ਰੁਪਈਆ ਦੇਨੇ ਆ ਕਿ ਤੂੰ ਮੇਰੇ ਘਰ ਚ ਮੇਰੇ ਪਸ਼ੂਆਂ ਦਾ ਮੇਰੇ ਖੇਤਾਂ ਦਾ ਕੰਮ ਕਰਨਾ, ਉਹ ਇੱਕ ਸਾਲ ਸਰੀਰ ਤਾਂ ਸਾਡੇ ਕੰਮ ਚ ਲਾ ਸਕਦਾ ਪਰ ਜਿੰਦ ਨਹੀਂ। ਪਰਮਾਤਮਾ ਦੀ ਪ੍ਰੀਤ ਕੱਲੀ ਸਰੀਰ ਨਾਲ ਨਹੀਂ, ਪ੍ਰੀਤ ਤਾਂ ਮਿਲਦੀ ਉਹਨਾਂ ਨੂੰ ਜਿਹੜੇ ਜਿੰਦ ਭੇਟਾ ਕਰ ਦਿੰਦੇ। ਹਜ਼ੂਰ ਨੇ ਕਿਹਾ, ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਘਟੈ, ਕਿਤੇ ਮੇਰੀ ਪਿਆਰੇ ਨਾਲੋਂ ਪ੍ਰੀਤ ਘਟ ਨਾ ਜਾਏ। ਕਿਉਂ? ਮੈਂ ਤੋ ਮੋਲ ਮਹਿੰਗੀ ਲਈ, ਕਿੰਨੇ ਨੇ ਬੜੀ ਮਹਿੰਗੀ ਖਰੀਦੀ ਏ। ਗੁਰੂ ਅਰਜੁਨ ਦੇਵ ਜੀ ਨੂੰ ਪੁੱਛੋ, ਸਾਹਿਬ ਨੇ ਕਿਹਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਰ ਜਰਾਸ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਸੰਮਨ ਜੋ ਉਸ ਪ੍ਰੇਮ ਕੇ ਦਮ ਕੋ ਹੋਤੀ ਸਾਠ। ਆ ਪਿਛਲੇ ਦਿਨ ਦੁਸ਼ਹਿਰਾ ਮਨਾਇਆ ਗਿਆ, ਥਾਂ ਥਾਂ ਤੇ ਉਹਨੂੰ ਪੁਤਲੇ ਸਾੜੇ ਗਏ। ਗੁਰੂ ਗ੍ਰੰਥ ਸਾਹਿਬ ਨੇ ਕੁਛ ਬਚਨ ਕਹੇ ਨੇ, ਦੇਖੋ ਜਿੱਥੇ ਰਾਵਣ ਪ੍ਰਤੀ ਇਹ ਸ਼ਬਦ ਕਹੇ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਇਆ। ਇਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਜਿੱਥੇ ਬਾਣੀ ਚ ਕਿਆ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਾਂ ਭਇਓ ਦਰ ਬਾਂਧੇ ਖਾਤੀ, ਖਿਨਮੈ ਭਈ ਪਰਾਈ। ਉੱਥੇ ਉਹਦਾ ਇੱਕ ਗੁਣ ਵੀ ਗੁਰੂ ਨੇ ਦੱਸਿਆ। ਦੇਖੋ ਉਹ ਗੁਣ ਮੈਂ ਜਦੋਂ ਪੜਿਆ, ਅਸੀਂ ਅੱਜ ਤੀਕਰਾਏ ਪੜਿਆ ਵੀ ਮੂਰਖ ਰਾਵਣ ਸੋਨੇ ਕੀ ਲੰਕਾ ਚਲੀ ਗਈ, ਰਾਵਣ ਲੰਕਾ ਗਵਾ ਕੇ ਰੋਇਆ, ਰੋਵੇ ਦਹਿਸ਼ਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਪਰ ਗੁਰੂ ਜੀ ਨੇ ਕਿਹਾ ਨਹੀਂ, ਇਹਦੇ ਗੁਣ ਵੱਲ ਵੀ ਝਾਤੀ ਮਾਰ, ਇਹਨੇ ਭਗਵਾਨ ਆਪਣੇ ਇਸ਼ਟ ਸ਼ਿਵ ਜੀ ਨੂੰ ਖੁਸ਼ ਕਰਨ ਲਈ 10 ਵਾਰੀ ਆਪਣਾ ਸਿਰ ਵੱਢ ਕੇ ਭੇਟ ਕੀਤਾ। ਸੋਨੇ ਦੀ ਲੰਕਾ ਤਾਂ ਉਹਦੇ ਕੋਲ ਸੀ, ਜੇ ਰੁਪਈਏ ਨਾ ਰੱਬ ਮਿਲਦਾ ਤੇ ਸੋਨਾ ਦਾਨ ਕਰਕੇ ਰਾਵਣ ਨਾ ਲੈ ਜਾਂਦਾ। ਪ੍ਰੀਤ ਜਿੰਦ ਨਾਲ ਮਿਲਦੀ ਹੈ। ਗੁਰੂ ਜੀ ਨੇ ਕਿਹਾ ਸੰਮਨ, ਹਜ਼ੂਰ ਦੇ ਚੌ ਬੋਲੇ, ਸੰਮਨ ਜੋ ਉਸ ਪ੍ਰੇਮ ਕੀ ਦਮ ਕੋ ਹੋਤੀ ਸਾਠ। ਜੇ ਦਮੜਿਆਂ ਦੇ ਬਦਲੇ ਵੱਟਾ ਸੱਟਾ ਹੁੰਦਾ, ਰਾਵਣ ਖੁੱਤੇ ਸੋ ਰੰਕ ਨੇ। ਰਾਵਣ ਕੋਈ ਗਰੀਬ ਸੀ, ਜਿਨ ਸਿਰ ਦੀਨੇ ਕਾਠ, ਜਿਨੇ ਆਪਣੇ ਇਸ਼ਟ ਦੀ ਪ੍ਰੀਤ ਪੁਗਾਉਣ ਲਈ ਆਪਣਾ ਸਿਰ ਵੱਢ ਕੇ ਭੇਟਾ ਕਰ ਦਿੱਤਾ। ਹਜ਼ੂਰ ਨੇ ਫੁਰਮਾਇਆ, ਮੇਰੀ ਪ੍ਰੀਤ ਗੋਬਿੰਦ ਸੋ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਹੁਣ ਜਿਨੇ ਜਿੰਦ ਨਾਲ ਪ੍ਰੀਤ ਲੈ ਲਈ ਉਹਦਾ ਸਰੀਰ, ਮੇਰੀ ਫਿਰ ਬੇਨਤੀ ਸਮਝਿਓ, ਜੇ ਜਿੰਦ ਦੇ ਦਿੱਤੀ ਤੇ ਕੀ ਸਰੀਰ ਬਾਕੀ ਰਹਿ ਗਿਆ? ਫਿਰ ਕਬੀਰ ਜੀ ਨੇ ਪਹਿਲਾਂ ਜਿੰਦ ਦੀ, ਰਵਿਦਾਸ ਜੀ ਨੇ ਗੱਲ ਕੀਤੀ, ਫਿਰ ਸਰੀਰ ਦੀ ਕੀਤੀ। ਕਹਿਣ ਲੱਗੇ ਚਿੱਤ ਸਿਮਰਨ ਕਰੋ, ਚਿੱਤ ਵਿੱਚ ਮੈਂ ਪਿਆਰੇ ਦਾ ਸਿਮਰਨ ਕਰਨਾ ਵਾ। ਨੈਣ ਅਵਲੋਕਨੋ ਸਰਵਣ ਬਾਣੀ ਸੋ ਜਸ ਪੂਰ ਰਾਖੂ, ਮਨਸੋ ਮਦਕੁਰ ਕਰੂ ਚਰਨ ਹਿਰਦੈ ਧਰੂ, ਰਸਨ ਅੰਮ੍ਰਿਤ ਰਾਮ ਨਾਮ ਭਾਖੂ। ਜਦੋਂ ਜਿੰਦ ਰੱਬ ਨੂੰ ਦੇ ਦਿੱਤੀ, ਫਿਰ ਕਹਿਣ ਲੱਗੇ ਅੱਖਾਂ ਨਾਲ ਉਹਦੇ ਦਰਸ਼ਨ ਕਰਨਾ, ਚਿੱਤ ਨਾਲ ਉਹਦਾ ਚਿੰਤਨ ਕਰਨਾ, ਕੰਨਾਂ ਨਾਲ ਉਹਦੀ ਬਾਣੀ ਨੂੰ ਸੁਣਨਾ ਵਾ, ਤੇ ਜ਼ਬਾਨ ਨਾਲ ਉਹਨੂੰ ਪੁਕਾਰਨਾ ਵਾ, ਤੇ ਮਨ ਨੂੰ ਭਵਰਾ ਬਣਾ ਕੇ ਉਹਦੇ ਨਾਮ ਦੀ ਸੁਗੰਧੀ ਮਾਣਨਾ। ਤੀਸਰਾ ਸ਼ਬਦ ਭਾਈ ਸਾਹਿਬ ਨੇ ਪੜਿਆ, ਗੁਰੂ ਜੋਤ ਦਾ, ਮੂੰਹ ਲਾਲਨ ਸੋ ਪ੍ਰੀਤ ਬਣੀ, ਮੇਰੀ ਆਪਣੇ ਪਿਆਰੇ ਦੇ ਨਾਲ ਪ੍ਰੀਤ ਬਣ ਗਈ। ਕਹਿਣ ਲੱਗੇ ਜਦੋਂ ਪ੍ਰੀਤ ਬਣੀ, ਧਾਗੇ ਅਸੀਂ ਖਿੱਚ ਕੇ ਤੋੜ ਸਕਨੇ ਆ, ਲੱਕੜ ਆਪਾਂ ਕੁਹਾੜੇ ਨਾਲ ਆਰੀ ਨਾਲ ਕੱਟ ਸਕਨੇ ਆ, ਬਣੀ ਕੋਈ ਜ਼ਮੀਨ ਤੇ ਸੜਕ ਨੂੰ ਆਪਾਂ ਲੋਹੇ ਦੇ ਔਜ਼ਾਰ ਨਾਲ ਪੱਟ ਸਕਨੇ ਆ, ਦੁਨੀਆਂ ਦੀ ਹਰ ਚੀਜ਼ ਕੱਟੀ ਜਾ ਸਕਦੀ ਏ, ਪੱਟੀ ਜਾ ਸਕਦੀ ਏ। ਕਹਿੰਦੇ ਨੇ ਜਿਹੜੀ ਅੰਦਰ ਦੀ ਪ੍ਰੀਤ ਦੀ ਤੰਦ ਖਿੱਚੀ ਗਈ, ਦੁਨੀਆਂ ਵਿੱਚ ਕੋਈ ਤਾਕਤ ਨਹੀਂ ਜਿਹੜੀ ਪ੍ਰੀਤ ਦੀ ਤੰਦ ਨੂੰ ਤੋੜ ਸਕੇ। ਸ਼ਬਦ ਪੜਿਆ, ਮੂੰਹ ਲਾਲਨ ਸੋ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਇਹੋ ਜੀ ਅੰਦਰ ਤਣ ਗਿਆ। ਭਾਈ ਸਾਹਿਬ ਨੇ ਚੌਥਾ ਸ਼ਬਦ ਪੜਿਆ, ਮੇਰਾ ਖਿਆਲ ਹੈ ਕਈਆਂ ਦੇ ਸ਼ਾਇਦ ਸਮਝ ਨਹੀਂ ਪਿਆ ਹੋਣਾ, ਕਿਉਂਕਿ ਸ਼ਬਦਾਵਲੀ ਐਸੀ ਸੀ। ਸ਼ਬਦ ਸੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਸ਼ਬਦ ਦੀ ਆਰੰਭਤਾ ਸੀ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਇਹ ਸ਼ਬਦ ਸੀ ਭਗਤ ਕਬੀਰ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਦਾ। ਤੇ ਪਰਮਾਤਮਾ ਨਾਲ ਗੱਲਾਂ ਕਰਕੇ ਕਹਿੰਦੇ ਨੇ, ਪਰਮਾਤਮਾ ਜੀ ਕਰਵਤ ਭਲਾ, ਕਰਵਤ ਤੇ ਕਰਵਟ ਦੋ ਸ਼ਬਦ ਨੇ। ਕਰਵਤ ਦਾ ਅਖਰੀ ਅਰਥ ਹੁੰਦਾ ਆਰਾ, ਆਪਾਂ ਆਰਾ ਸ਼ਬਦ ਸਮਝਨੇ ਆ, ਲੱਕੜਾਂ ਕੱਟੀਆਂ ਜਾਂਦੀਆਂ ਨੇ। ਕਹਿੰਦੇ ਨੇ ਪਰਮਾਤਮਾ ਤੇਰੇ ਨਾਲ ਮੈਂ ਇਹੋ ਜੀ ਸੱਚੀ ਪ੍ਰੀਤ ਪਾ ਬੈਠਾ ਵਾਂ, ਹੁਣ ਤੇਰੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ। ਜੇ ਮੇਰੇ ਸਿਰ ਤੇ ਆਰਾ ਰੱਖ ਕੇ ਮੇਰੇ ਤਨ ਨੂੰ ਚੀਰ ਕੇ ਕੋਈ ਦੋ ਟੁਕੜੇ ਕਰਦਾ, ਮੈਂ ਆਰੇ ਦਾ ਦੁੱਖ ਤਾਂ ਜਰ ਲਾਂਗਾ। ਤੇ ਜੇ ਇਹ ਕਹਿ ਦਈਏ ਰੱਬ ਤੈਨੂੰ ਭੁੱਲ ਜਾਏ, ਮੈਨੂੰ ਤੇਰੇ ਭੁੱਲਣ ਦਾ, ਤੇਰੇ ਵਿਛੋੜੇ ਦਾ ਦੁੱਖ ਨਹੀਂ ਜਰਿਆ ਜਾਣਾ। ਕਰਵਟ ਭਲਾ ਨਾ ਕਰਵਟ ਤੇਰੀ, ਮੈਨੂੰ ਆਰਾ ਚੰਗਾ ਲੱਗਦਾ ਹੈ, ਤੂੰ ਨਾ ਮੁੱਖ ਮੋੜੀ। ਇੱਥੇ ਮੈਂ ਇੱਕ ਸੰਦੇਸ਼ ਗੁਰੂ ਦਾ ਆਪ ਨਾਲ ਸਾਂਝਾ ਕਰਕੇ ਜਾਣਾ, ਤੇ ਜੇ 2 ਦਿਨਾਂ ਵਿੱਚ ਨਾ ਇਹਨੂੰ ਵੀ ਜੇ ਕਿਸੇ ਪੱਲੇ ਬੰਨ ਲਿਆ, ਅਸੀਂ ਸਮਝਾਂਗੇ ਸੱਚੀ ਮੁੱਚੀ ਤੁਹਾਡੇ ਕੋਲੋਂ ਕੁਝ ਖੱਟ ਕੇ ਗਏ ਹਾਂ। ਹਰ ਬੰਦਾ ਇਸ ਤਮੇ ਨੂੰ ਦੁਨੀਆਂ ਵਿੱਚ ਤੁਰਿਆ, ਮੈਂ ਕੁਝ ਤਰੱਕੀ ਕਰਾਂ। ਪਰ ਪਿਆਰਿਓ, ਗੁਰਮਤ ਵਿੱਚ ਤਰੱਕੀ ਇਹ ਵੇ ਜਦੋਂ ਗੁਰੂ ਦੀ ਗੱਲ ਕੋਈ ਕਰੇ, ਉਹਨੂੰ ਸੁਣ ਕੇ ਕਮਾ ਕੋਈ ਲੈ, ਸਮਝੋ ਲੱਖਾਂ ਵੱਟ ਕੇ ਚਲੇ ਗਏ, ਇੱਕ ਵੀ ਕੋਈ ਕਮਾ ਲੈ। ਆਰਾ, ਉਹਦਾ ਦੁੱਖ ਮੈਂ ਜਰ ਸਕਣਾ, ਪਰ ਤੇਰੇ ਵਿਛੋੜੇ ਦਾ ਦੁੱਖ ਨਹੀਂ। 11 ਨਵੰਬਰ 1675 ਦੀ ਘਟਨਾ ਹੈ। ਆਪਣੀ ਸੁਰਤ ਨੂੰ ਕਦੀ ਦਿੱਲੀ ਦੇ ਚਾਂਦਨੀ ਚੌਂਕ ਲਿਜਾਓ। ਮੈਂ ਸਿਰਫ ਇਸ ਸ਼ਬਦ ਦੀ ਵਿਆਖਿਆ ਕਰ ਲਈ, ਇਹ ਸਾਖੀ ਆਧਾਰ ਬਣਾਈ ਹੈ। ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਕਈ ਦਹਾਕੇ ਕੇਵਲ ਭਗਤੀ ਸਿਮਰਨ ਕੀਤਾ, ਤੇ ਉਹਨਾਂ ਦੇ ਸਫ਼ਰ ਨੂੰ ਮੈਂ ਕਹਿੰਦਾ ਹੁੰਦਾ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ, ਸਿਮਰਨ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਫ਼ਰ। ਤੇ ਯਾਦ ਰੱਖਿਓ, ਨੀਆਂ ਕਦੀ ਦਿਸਦੀਆਂ ਨਹੀਂ। ਸ਼ਾਇਦ ਮੈਂ ਪਿਛਲੇ ਦੀਵਾਨਾਂ ਚ ਬੇਨਤੀ ਕੀਤੀ ਹੋਵੇ, ਆ ਕਿਉਂ ਕਿਹਾ ਜਾ ਰਿਹਾ ਵਾਰ ਵਾਰ ਬਾਣੀ ਪੜੋ, ਸਿਮਰਨ ਕਰੋ, ਭਜਨ ਬੰਦਗੀ ਕਰੋ, ਆਪਾਂ ਕਿਉਂ ਡੇਰਿਆਂ ਤੇ ਜਾਂਦੇ ਹਾਂ? ਇਸ ਕਰਕੇ ਦੌੜਨੇ ਆ, ਕਿਸੇ ਦਾ ਡੰਗਰ ਬਿਮਾਰ ਏ, ਕਿਸੇ ਘਰ ਪੁੱਤਰ ਨਹੀਂ, ਕਿਸੇ ਦੇ ਪਰਿਵਾਰ ਵਿਚ ਕੋਈ ਦੁੱਖ ਏ, ਕਿਸੇ ਦੀ ਫਸਲ ਨਹੀਂ। ਉਹ ਪਿਆਰਿਓ, ਜੇ ਅਸੀਂ ਇੱਕ ਇੱਕ ਪੱਤਾ ਮੰਗੀਏ, ਕਿਸੇ ਤੋਂ ਫਲ ਮੰਗੀਏ, ਕਿਸੇ ਤੋਂ ਛਾਂ ਮੰਗਣ ਜਾਈਏ, ਚੰਗੀ ਬਾਤ ਨਹੀਂ। ਜੇ ਇਕੱਠਾ ਰੁੱਖ ਹੀ ਆਪਾਂ ਮੰਗ ਲਈਏ ਤੇ ਬਾਕੀ ਚੀਜ਼ਾਂ ਤਾਂ ਆਪਣੇ ਆਪ ਹੀ ਆ ਜਾਣਗੀਆਂ। ਜੇ ਸਭ ਤੇ ਵੱਡਾ ਸਤਿਗੁਰ ਨਾਨਕ ਹੈ ਤੇ ਦੁਨੀਆਂ ਦੀ ਭਟਕਣਾ ਛੱਡ ਕੇ ਵੱਡੇ ਅੱਗੇ ਚੁੱਕ ਜਾਵਾਂਗੇ, ਹਰ ਚੀਜ਼ ਵੱਡੇ ਦੀ ਤੁਹਾਡੇ ਘਰ ਦੀ ਬਣ ਜਾਵੇਗੀ, ਹਰ ਚੀਜ਼ ਉਸ ਦੇ ਘਰ ਦੀ ਤੁਹਾਡੇ ਘਰ ਦੀ ਹੈ। ਮੈਂ ਇੱਥੇ ਇੱਕ ਬੇਨਤੀ ਹੋਰ ਕਰਦਿਆਂ, ਅਸੀਂ ਨਾਨਕ ਸ਼ਬਦ ਵਰਤਨੇ ਆ, ਭਾਈ ਸਾਹਿਬ ਨੇ ਵੀ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ। ਨਾਨਕ ਸ਼ਬਦ ਇੰਨਾ ਪਿਆਰਾ ਹੈ, ਤੁਹਾਨੂੰ ਪਤਾ ਹੋਵੇ ਮਾਈਆਂ ਬੀਬੀਆਂ ਜੇ ਕਿਤੇ ਸਿੱਖੀ ਦੇ ਪ੍ਰਚਾਰ ਵੱਲ ਤੁਰ ਪੈਣ, ਚੇਤੇ ਰੱਖੋ ਪੰਜਾਬ ਦਾ ਕੋਈ ਘਰ ਐਸਾ ਨਹੀਂ ਹੋਵੇਗਾ ਜਿਹਦੇ ਵਿੱਚੋਂ ਬਾਬੇ ਨਾਨਕ ਦੀ ਬਾਣੀ ਦੀ ਆਵਾਜ਼ ਨਹੀਂ ਆਏਗੀ। ਸਭ ਤੋਂ ਪਹਿਲੇ ਦੀਦਾਰ ਕਿਸੇ ਮਰਦ ਨੇ ਨਹੀਂ, ਸਭ ਤੋਂ ਪਹਿਲੇ ਦਰਸ਼ਨ ਬਾਬੇ ਨਾਨਕ ਦੇ ਦੌਲਤਾਂ ਦਾਈ ਇੱਕ ਮੁਸਲਮਾਨ ਔਰਤ ਨੇ ਕੀਤੇ, ਤੇ ਸਭ ਤੋਂ ਪਹਿਲੀ ਸਿੱਖ ਬਾਬੇ ਨਾਨਕ ਦੀ ਸੱਕੀ ਭੈਣ ਬੇਬੇ ਨਾਨਕੀ ਬਣੀ ਸੀ। ਕੀਰਤਨ ਭਾਈ ਸਾਹਿਬ ਕਰ ਰਹੇ ਸਨ, ਕਿਸੇ ਲੜੀ ਚ ਅਸੀਂ ਸਬਜੈਕਟ ਰੱਖਾਂਗੇ ਕੱਲਾ ਕੀਰਤਨ ਦਾ, ਕਿਉਂ ਕੀਰਤਨ ਕਰਨੇ ਪਿਆ, ਕਿਉਂ ਕੀਰਤਨ ਨੂੰ ਸੁਣਿਆ ਜਾਂਦਾ। ਕੇਵਲ ਬੇਬੇ ਨਾਨਕੀ ਨੇ ਦਰਸ਼ਨ ਨਹੀਂ ਕੀਤੇ, ਜੇ ਮਾਂ ਜੀਤੋ ਨੇ ਅੰਮ੍ਰਿਤ ਸੰਚਾਰ ਵੇਲੇ ਪਤਾਸ਼ੇ ਪਾਏ ਨੇ, ਤੇ ਜਿਹੜੀ ਰਬਾਬ ਦੁਨੀਆਂ ਦੇ ਹਰ ਕੋਨੇ ਵਿੱਚ ਵੱਜੀ, ਉਹ ਰਬਾਬ ਵੀ ਬੇਬੇ ਨਾਨਕੀ ਦੇ ਪੈਸਿਆਂ ਨਾਲ ਖਰੀਦੀ ਗਈ ਸੀ। ਬੇਬੇ ਦਾ ਪਿਆਰ ਲੈ ਕੇ ਗੁਰੂ ਤੁਰਿਆ, ਇੱਕ ਭੈਣ ਦਾ ਪਿਆਰ, ਤੇ ਇਉਂ ਕਹਿ ਲਾ ਪਹਿਲਾ ਸਿੱਖ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਿੱਖ ਹੋ ਕੇ ਆਪਾਂ ਦਰ ਦਰ ਤੇ ਭਟਕਦੇ ਹੋਈਏ? ਪਿਆਰਿਓ, ਇੱਕ ਨੂੰ ਹੱਥ ਪਕੜਾਓਗੇ ਚਿੱਕੜ ਚ ਡੁੱਬੇ ਹੋਏ ਤਾਂ ਕਿਨਾਰਾ ਮਿਲ ਜਾਏਗਾ, ਤੇ ਜਿਹੜੇ ਦੋਵੇਂ ਬਾਹਾਂ ਖੱਬੇ ਸੱਜੇ ਪਕੜਾ ਕੇ ਤੁਰਨ, ਉਹ ਬਾਹਰ ਕਦੀ ਨੀ ਨਿਕਲਦੇ, ਉਹਨਾਂ ਦੀਆਂ ਬਾਹਾਂ ਟੁੱਟ ਜਾਂਦੀਆਂ ਨੇ। ਇੱਕ ਸ਼ੀਸ਼ੇ ਵਿੱਚ ਦੇਖੋਗੇ ਤੇ ਮੂੰਹ ਕੇਵਲ ਇੱਕ ਦਿਸੇਗਾ, ਤੇ ਅੱਗੇ ਪਿੱਛੇ ਦੋ ਦੋ ਸ਼ੀਸ਼ੇ ਰੱਖ ਕੇ ਦੇਖੋਗੇ ਤੇ ਇੱਕ ਚਿਹਰੇ ਦੇ ਹਜ਼ਾਰਾਂ ਚਿਹਰੇ ਬਣ ਜਾਣਗੇ। ਜੇ ਜ਼ਿੰਦਗੀ ਚ ਕੁਝ ਖੱਟਣਾ, ਭਰੋਸਾ ਬੜੀ ਵੱਡੀ ਚੀਜ਼ ਹੁੰਦਾ। ਮੈਂ ਸਿਰਫ 2-4 ਸਾਖੀ ਰੂਪ ਚ ਬੇਨਤੀ ਕਰਨੀ ਚਾਹੁੰਦਾ। ਸਭ ਤੋਂ ਪਹਿਲੇ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਸਨ, ਤੇ ਉਹਨੇ ਬਾਬੇ ਕਾਲੂ ਨੂੰ ਇੱਕੋ ਸ਼ਬਦ ਕਿਹਾ ਸੀ ਕਿ ਪਰਮਾਤਮਾ ਨੇ ਪਹਿਲਾਂ ਧੀ ਦਿੱਤੀ, ਜੇ ਪੁੱਤਰ ਦੀ ਦਾਤ ਦਿੱਤੀ, ਮੇਰੀ ਝੋਲੀ ਚ ਕੁਛ ਪਾਈ, ਬਾਬੇ ਨਾਨਕ ਦੇ ਦੀਦਾਰ ਕਰਕੇ ਬਾਹਰ ਆਈ, ਤੇ ਬਾਬਾ ਕਾਲੂ ਜੀ ਕੁਛ ਝੋਲੀ ਚ ਪਾਉਣ ਲੱਗੇ, ਅੱਖਾਂ ਪਾਣੀ ਨਾਲ ਭਿੱਜੀਆਂ, ਕਹਿਣ ਲੱਗੀ ਰਹਿਣ ਦੇ ਬਾਬਾ, ਮੈਂ ਤਾਂ ਬਹੁਤ ਰੱਜੀ। ਕਹਿਣ ਲੱਗੇ ਤੂੰ ਝੋਲੀ ਕਰ ਤਾਂ ਸਹੀ, ਮੈਂ ਤੇਰੀ ਝੋਲੀ ਚ ਕੁਛ ਪਾਉਣਾ ਚਾਹੁੰਦਾ ਵਾਂ, ਤੈਨੂੰ ਅੰਨ ਮਿਲੇਗਾ, ਕੱਪੜੇ ਮਿਲਣਗੇ। ਉਹ ਘਰ ਘਰ ਵਿੱਚ ਦਾਈ ਪੁਣਾ ਕਰਨ ਵਾਲੀ ਜਿਹੜੀ ਮੰਗ ਕੇ ਬੱਚਿਆਂ ਨੂੰ ਕੱਪੜੇ ਪਾਉਂਦੀ ਸੀ, ਹੱਸ ਕੇ ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਮੰਗਣਾ ਛੱਡ ਦਿੱਤਾ। ਕਿਉਂ? ਕਹਿਣ ਲੱਗੇ ਮਾਪਿਆਂ ਨੇ ਨਾਮ ਦੌਲਤਾਂ ਰੱਖਿਆ ਸੀ, ਮਨ ਦੀ ਭੁੱਖੀ ਸਾਂ, ਪਰ ਤੇਰੇ ਪੁੱਤਰ ਦੇ ਦੀਦਾਰ ਕੀਤੇ ਨੇ, ਸੱਚ ਜਾਣੀ ਅੱਜ ਅੰਦਰੋਂ ਵੀ ਦੌਲਤ ਵਾਲੀ ਹੋ ਗਈ। ਅੱਜ ਤੋਂ ਬਾਅਦ ਮੰਗਣਾ ਬੰਦ। ਜੇ ਮੰਗਾਂਗੀ ਉਸ ਦੇ ਦਰ ਤੋਂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸ਼ਬਦ ਪੜਿਆ ਗਿਆ ਆਰਾ ਚੰਗਾ ਲੱਗਦਾ, ਪਰ ਤੇਰਾ ਵਿਛੋੜਾ, ਤੇਰੀ ਪ੍ਰੀਤ ਦੀ ਤੰਦ ਨਾ ਟੁੱਟੇ। ਸਾਹਿਬ ਗੁਰੂ ਤੇਗ ਬਹਾਦਰ ਪਿੰਜਰੇ ਵਿਚ ਨੇ ਭਾਈ ਮਤੀ ਦਾਸ ਨੂੰ ਸ਼ਹੀਦ ਕਰ ਲੱਗੇ ਨੇ, ਉਹਨੂੰ ਦੋ ਤਿੰਨ ਪ੍ਰਸ਼ਨ ਕੀਤੇ ਸਨ ਕਿ ਤੂੰ ਆਪਣੇ ਧਰਮ ਨੂੰ ਤਾਗਣ ਨੂੰ ਤਿਆਗ ਹੈ ਤਿਆਰ ਹੈ? ਅਸੀਂ ਇਕ ਖੰਨ ਖਿੰਨ ਲਾਨੇ ਆ, ਝੋਲੇ ਪਕੜਨੇ ਆ, ਜਿੱਧਰ ਭੀੜ ਇਕੱਠੀ ਹੋਵੇ ਲਾਲਾ ਲਾਲਾ ਕਰਕੇ ਤੁਰ ਪੈਨੇ ਆ। ਚਾਂਦਨੀ ਚੌਂਕ ਤੋਂ ਪੁੱਛ ਕੇ ਦੇਖੋ, ਸਾਰੀ ਭੀੜ ਰੁਪਈਏ ਲੈ ਕੇ ਮਤੀ ਦਾਸ ਨੂੰ ਡੁਲਾਣ ਆਈ, ਆਰਾ ਤਾਂ ਸਿਰ ਤੇ ਚੱਲ ਪਿਆ ਪਰ ਭੀੜ ਪੁੱਛੇ ਨਹੀਂ ਗਏ। ਭੀੜ ਕਦੀ ਧਰਮ ਨਹੀਂ ਹੁੰਦੀ। ਉਥੇ ਪੁੱਛਿਆ ਗਿਆ ਇਸਲਾਮ ਕਬੂਲ, ਮਤੀ ਦਾਸ ਨੇ ਕਿਹਾ ਨਹੀਂ, ਤੈਨੂੰ ਤੇਰਾ ਪਿਆਰਾ, ਮੈਨੂੰ ਮੇਰਾ ਪਿਆਰਾ। ਕਹਿਣ ਲੱਗੇ ਜੇ ਨਹੀਂ ਤਾਂ ਕਰਾਮਾਤ। ਹੱਸ ਕੇ ਕਿਹਾ ਕਰਾਮਾਤ ਕਹਿਰ। ਤੀਸਰੀ ਗੱਲ ਕਹੀ, ਜੇ ਗੁਰੂ ਦਾ ਬਣ ਕੇ ਰਹਿਣੀ ਤੇ ਸਿਰ ਤੇ ਆਰਾ ਚੱਲੇਗਾ। ਕਹਿਣ ਲੱਗੇ ਸਵੀਕਾਰ ਹੈ ਜਿਹੜੀ ਬੇਨਤੀ ਹੈ ਸ਼ਬਦ ਦੀ ਵਿਆਖਿਆ ਲਈ, ਕਿਉਂਕਿ ਸ਼ਬਦ ਕੇਵਲ ਅੱਖਰ ਨਹੀਂ, ਸਿੱਖਾਂ ਨੇ ਇਹਦੀ ਵਿਆਖਿਆ ਕਰਕੇ ਆਪਣੀ ਜ਼ਿੰਦਗੀ ਦੱਸੀ। ਬਾਣੀ ਦੀ ਵਿਆਖਿਆ ਤਾਂ ਜੀਵਨ ਹੈ। ਜਿਤਨਾ ਜਿਤਨਾ ਕੋਈ ਨਾਮ ਦੀ ਕਮਾਈ ਕਰਕੇ ਜੀਵਨ ਜੀਏਗਾ, ਸੱਚ ਜਾਣੋ ਆਪਣੇ ਅੰਦਰ ਬੈਠੀ ਕਥਾ ਕਰੀ ਜਾਏਗਾ, ਸ਼ਬਦਾਂ ਦੀ ਵਿਆਖਿਆ ਕਰੇਗਾ। ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਜਕੜਿਆ ਗਿਆ, ਸਾਹਮਣੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ। ਕਹਿਣ ਲੱਗੇ ਤੇਰੀ ਅੰਤਮ ਕੋਈ ਇੱਛਾ? ਤੇ ਉਸ ਨੇ ਦੋ ਸ਼ਬਦ ਕਹਿ ਸਨ। ਕਹਿਣ ਲੱਗੇ ਇੱਕ ਕੰਮ ਕਰਿਓ, ਇੱਕ ਤਾਂ ਜਦੋਂ ਆਰਾ ਚਲਾਣਾ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਕਰਨਾ, ਤੇ ਦੂਸਰਾ ਇੱਕ ਕੰਮ ਕਰਿਓ ਕਿ ਮੈਂ ਜਪਜੀ ਸਾਹਿਬ ਸ਼ੁਰੂ ਕਰਨ ਲੱਗਾ, ਤੇ ਮੇਰੀ ਜਪਜੀ ਦੇ ਪਾਠ ਤੋਂ ਪਹਿਲਾਂ ਜੀਭ ਤੱਕ ਆਰਾ ਐਸਤਾ ਐਸਤਾ ਚਲਾਣਾ। ਉਹਨਾਂ ਹੱਸ ਕੇ ਕਿਹਾ ਦੋਨੋਂ ਪ੍ਰਵਾਨ। ਭਾਈ ਸਾਹਿਬ ਦੇ ਸੀਸ ਤੇ ਆਰਾ ਰੱਖਿਆ, ਇਹ ਮਥਿਓਲੋਜੀ ਨਹੀਂ, ਮਿਥ ਨਹੀਂ, ਤੇ ਮੇਰਾ ਯਤਨ ਹੁੰਦਾ ਕਥਾ ਵਿਚ ਇਤਿਹਾਸ ਦਾ ਬਹੁਤ ਪੱਖ ਰੱਖਿਆ ਜਾਏ, ਘੱਟੋ ਘੱਟ ਸਾਨੂੰ ਆਪਣੇ ਪੁਰਖਿਆਂ ਦਾ ਪਤਾ ਲੱਗੇ। ਉਹ ਬਾਣੀ ਨੂੰ ਦੁੱਖ ਵਿਚ ਵੀ ਪ੍ਰੀਤ ਨੂੰ ਉਹਨਾਂ ਟੁੱਟਣ ਨਾ ਦਿੱਤਾ। ਸ਼ੀਸ਼ ਤੇ ਆਰਾ ਰੱਖਿਆ, ਖੂਨ ਦੀ ਧਾਰਾ ਚੱਲੀ, ਤੇ ਪੰਜਾਬੀ ਦੇ ਇਕ ਮਹਾਨ ਅਦੀਬ ਨੇ ਲਿਖਿਆ, ਜਪਜੀ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਆਰੇ ਦੇ ਚਾਰ ਕ ਦੰਦੇ ਸਿਰ ਵਿਚ ਗਏ, ਤੇ ਭਾਈ ਮਤੀ ਦਾਸ ਪੁਕਾਰ ਕੇ ਕਹਿੰਦੇ ਨੇ ਦੋ ਉਂਗਲਾਂ ਜਦ ਸੀਸ ਵਿਚ ਆਰੇ ਪਾਇਆ ਚੀਰ। ਪੰਜਾਬੀ ਦੇ ਸ਼ਬਦ ਨੇ ਵਿਆਖਿਆ ਦੀ ਇੰਨੀ ਲੋੜ ਨਹੀਂ। ਦੋ ਉਂਗਲਾਂ ਜਦ ਸੀਸ ਵਿਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰਾ ਦੀਨ ਨਹੀਂ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਸ਼ਬਦ ਸਨ ਕਿ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ, ਆਰਾ ਚੱਲਿਆ। ਹੁਣ ਜਿਹੜੀ ਉਥੇ ਅਜੀਬ ਘਟਨਾ ਵਾਪਰੀ, ਉਹ ਕਿਵੇਂ ਪ੍ਰੀਤ ਹੈ? ਪ੍ਰੀਤ ਦੀ ਕੋਈ ਹੱਦ ਨਹੀਂ। ਆਰਾ ਜੀਭ ਤੱਕ ਆਉਣ ਲੱਗਾ, ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਗੁਰਮੁਖੋ, ਸਾਨੂੰ ਤਾਂ ਰੱਬ ਨੇ ਇੰਨੇ ਸੁੱਖ ਦਿੱਤੇ ਨੇ, ਘਰ ਦਿੱਤੇ ਨੇ, ਸੁੱਖ ਸਹੂਲਤਾਂ ਦਿੱਤੀਆਂ ਨੇ, ਫਿਰ ਵੀ ਤਰਲੇ ਲੈ ਕੇ ਕਿਹਾ ਜਾਂਦਾ ਉਹ ਘੱਟੋ ਘੱਟ ਜਪਜੀ ਸਾਹਿਬ ਹੀ ਪੜ ਲਓ, ਉਹਦੇ ਸਿਰ ਤੇ ਤਾਂ ਆਰਾ ਚੱਲਦਾ। ਕਹਿਣ ਲੱਗਾ ਰੁਕ ਜਾ, ਮੈਨੂੰ ਜਪਜੀ ਦਾ ਪਾਠ ਪੂਰਾ ਕਰਨ ਦੇ। ਪਰ ਗੁਰੂ ਤੇਗ ਬਹਾਦਰ ਜੀ ਨੇ ਪਿੰਜਰੇ ਵਿਚ ਖਲੋ ਕੇ ਜਦੋਂ ਜਪਜੀ ਸ਼ੁਰੂ ਕੀਤਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਕਹਿਣ ਲੱਗੇ ਸਿੱਖਾ, ਜਿਹੜੀ ਬਾਣੀ ਤੂੰ ਪੜਨ ਲੱਗੇ, ਇਸ ਬਾਣੀ ਦਾ ਸੰਬੰਧ ਕੇਵਲ ਇਸ ਫਾਨੀ ਸੰਸਾਰ ਤੱਕ ਨਹੀਂ। ਤੈਨੂੰ ਬਚਨ ਕਰਨਾ ਵਾ, ਆਰੇ ਦੇ ਦੰਦੇ ਜੀਭ ਨੂੰ ਤੇ ਤਨ ਨੂੰ ਦੋ ਟੁਕੜੇ ਕਰ ਜਾਣਗੇ, ਪਰ ਚੇਤੇ ਰੱਖੀ ਤੇਰੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੇਗੀ, ਕਿਉਂਕਿ ਪ੍ਰੀਤ ਬੇਹੱਦੀ ਹੈ। ਮੈਂ ਬਾਣੀ ਚੋਂ ਇੱਕ ਪ੍ਰਮਾਣ ਦੇਣਾ, ਹੋ ਸਕਦਾ ਪੜ੍ਹੇ ਲਿਖੇ ਲੋਕ ਕਹਿਣ ਇਹ ਤਾਂ ਜਜ਼ਬਾਤ ਜੀ, ਟੁਕੜਿਆਂ ਵਿੱਚੋਂ ਆਵਾਜ਼ ਕਿਵੇਂ ਆ ਗਈ? ਉੱਥੇ ਜਦੋਂ ਚਲਾਇਆ ਆ ਰਹਾ, ਤਨ ਦੇ ਦੋ ਟੁਕੜੇ ਹੋਏ ਤੇ ਕਵੀ ਸੰਤੋਖ ਸਿੰਘ ਨੇ ਗ੍ਰੰਥ ਵਿੱਚ ਲਿਖਿਆ ਸੂਰਜ ਪ੍ਰਕਾਸ਼ ਵਿੱਚ, ਅਰਧੋ ਉਰਦ ਚਰਾਏ ਸੋ ਡਾਰਾ, ਦੋ ਟੁਕੜੇ ਕਰ ਦਿੱਤੇ ਵਿੱਚੋ ਵਿੱਚ, ਪਰਿਓ ਪ੍ਰਿਥਵੀ ਪਰ ਖਵੈ ਦਵੈ ਫਾਰਾ, ਦੋ ਟੁਕੜੇ ਖੱਬੇ ਸੱਜੇ ਪਏ ਤੇ ਲੋਕ ਮੂੰਹ ਵਿੱਚ ਉਂਗਲੀਆਂ ਪਾ ਕੇ ਹੈਰਾਨ ਹੋ ਗਏ, ਦੋਨੋ ਤਨ ਤੇ ਜਪਜੀ ਪੜੇ। ਜਦੋਂ ਟੁਕੜਿਆਂ ਕੋਲ ਜਾਣ ਤੇ ਦੋਨਾਂ ਟੁਕੜਿਆਂ ਵਿੱਚੋਂ ਆਵਾਜ਼ ਪਈ ਆਵੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਟੁਕੜਿਆਂ ਵਿੱਚੋਂ ਆਵਾਜ਼ ਪਈ ਆਵੇ ਕਿ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਖੋਰ, ਤਿੱਥੈ ਜੋਧ ਮਹਾ ਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ। ਕਵੀ ਜੀ ਲਿਖਦੇ ਨੇ ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਖਵੈ ਦਵੈ ਫਾਰਾ, ਦੋਨੋ ਤਨ ਤੇ ਜਪਜੀ ਪੜੈ, ਖੇਰਤ ਸਭ ਕੈ ਅਚਰਜ ਵਡੈ। ਟੁਕੜਿਆਂ ਵਿੱਚੋਂ ਜਪਜੀ ਦੀ ਆਵਾਜ਼, ਪਰ ਬਾਣੀ ਨੇ ਸਾਡੇ ਹਰ ਸਵਾਲ ਦਾ ਉੱਤਰ ਦਿੱਤਾ, ਇਨਸਾਨ ਦੇ ਟੁਕੜੇ ਵਿੱਚੋਂ ਜਪਜੀ ਦੀ ਆਵਾਜ਼ ਕਿਉਂ ਆ ਗਈ? ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਉਂਦਾ, ਉਹ ਜ਼ਰੂਰ ਉਦਾਹਰਣ ਦੇ ਦਿਆਂ, ਤੇ ਇਹਦਾ ਇੱਕ ਪੱਖ ਲੈਣਾ। ਮੱਛੀ ਪਾਣੀ ਵਿੱਚ ਰਹਿੰਦੀ ਏ, ਪਾਣੀ ਉਹਦੀ ਜ਼ਿੰਦਗੀ ਏ, ਪਾਣੀ ਤੋਂ ਬਾਹਰ ਕੱਢੋ ਤੇ ਮੱਛੀ ਤੜਫਦੀ ਏ, ਕੀ ਸਰੀਰ ਦੇ ਟੁਕੜੇ ਖੋਣ ਤੋਂ ਬਾਅਦ ਪ੍ਰੀਤ ਨਾਲ ਨਹੀਂ ਜਾਂਦੀ? ਮੱਛੀ ਨੂੰ ਪਾਣੀ ਚੋਂ ਕੱਢਿਆ ਬਾਣੀ ਦੇ ਬਚਨ ਨੇ, ਇਨਸਾਨ ਨੇ ਉਹਦੇ ਟੁਕੜੇ ਕੀਤੇ। ਬਲਦੀ ਕੋਈ ਚੁੱਲ੍ਹੇ ਦੀ ਭੱਠ ਦੀ ਜਾਂ ਅੱਗ ਦੀਆਂ ਲਾਟਾਂ ਤੇ ਉਹਨੂੰ ਤੇਲ ਵਿੱਚ ਰੱਖ ਕੇ ਭੁੰਨ ਦਿੱਤਾ, ਇਹਨਾਂ ਅੱਗ ਚ ਭੁੰਨਿਆ, ਉਹਨੂੰ ਸਲਾਖਾਂ ਤੇ ਟੰਗ ਕੇ ਉਸ ਦੇ ਟੁਕੜਿਆਂ ਦਾ ਪਾਣੀ ਵੀ ਸੁਕਾ ਦਿੱਤਾ, ਫਿਰ ਦੰਦਾਂ ਦੇ ਨਾਲ ਉਸ ਮੱਛੀ ਦੇ ਟੁਕੜੇ ਚਬਾ ਕੇ ਆਪਣੇ ਪੇਟ ਵਿੱਚ ਲੈ ਗਿਆ। ਪਰ ਰਾਤ ਨੂੰ ਜਦੋਂ ਸੁੱਤਾ ਤੇ ਆਵਾਜ਼ ਮਾਰ ਕੇ ਘਰਦਿਆਂ ਨੂੰ ਕਹਿੰਦਾ, ਅੱਜ ਪਾਣੀ ਮੇਰੇ ਸਲਾਣੇ ਰੱਖਿਓ, ਸੌਂਦਾ ਤਾਂ ਅੱਗੇ ਵੀ ਰਾਤ ਉਸੇ ਮੰਜੇ ਤੇ ਸੀ, ਅੱਜ ਰਾਤ ਉੱਠ ਕੇ ਦੋ ਚਾਰ ਵਾਰੀ ਪਾਣੀ ਪੀਤਾ। ਕਿਉਂ? ਕਹਿਣ ਲੱਗੇ, ਅਸਲ ਵਿੱਚ ਤੂੰ ਨੀ ਪਾਣੀ ਪੀਂਦਾ ਪਿਆ, ਜਿਹੜੀ ਮੱਛੀ ਪਾਣੀ ਨੂੰ ਪ੍ਰੀਤ ਕਰਦੀ ਸੀ, ਸੱਚ ਜਾਣੀ ਤੇਰੇ ਅੰਦਰ ਗਈ ਵੀ ਉਹ ਪਾਣੀ ਨੂੰ ਆਵਾਜ਼ਾਂ ਪਈ ਮਾਰਦੀ ਹੈ। ਜੇ ਮੱਛੀ ਦੇ ਟੁਕੜੇ ਪਾਣੀ ਨੂੰ ਆਵਾਜ਼ਾਂ ਮਾਰਦੇ ਨੇ, ਉਹ ਸਿੱਖਾ ਤੂੰ ਅੰਦਰੋਂ ਸੀਨੇ ਤੋਂ ਪ੍ਰੀਤ ਕਰਕੇ ਦੇਖ, ਤੇਰੇ ਤਾਂ ਜਿੱਥੋਂ ਤੂੰ ਲੰਘ ਜਾਏਗਾ ਤੇਰੇ ਪੈਰਾਂ ਕੋਲੋਂ ਵੀ ਬਾਣੀ ਦੀਆਂ ਆਵਾਜ਼ਾਂ ਆਉਣਗੀਆਂ, ਪ੍ਰੀਤ ਕਰ। ਖਜ਼ੂਰ ਨੇ ਬਾਣੀ ਚ ਫਰਮਾਇਆ ਕਿ ਮੀਨ ਪਕੜ ਮੱਛੀ ਪਕੜੀ ਗਈ, ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ। ਸ਼ਬਦ ਸੀ ਕਰਵਤ ਭਲਾ, ਮੈਨੂੰ ਆਰਾ ਚੰਗਾ ਲੱਗਦਾ, ਨਾ ਕਰਵਟ ਤੇਰੀ, ਕਦੀ ਤੇਰੇ ਵੱਲ ਤੂੰ ਮੇਰੇ ਵੱਲ ਪਿੱਠ ਨਾ ਕਰ ਲੈ, ਲਾਗ ਗਲੇ ਮੈਨੂੰ ਗਲੇ ਨਾ ਲਾ ਲੈ, ਮੇਰੇ ਗਲੇ ਲੱਗ, ਸੁਣ ਬਿਨਤੀ ਮੇਰੀ ਹਾਂ ਵਾਰੀ, ਜੋ ਸ਼ਬਦ ਵਾਰ ਵਾਰ ਪੜਿਆ, ਮੈਂ ਕੁਰਬਾਨ ਜਾਵਾਂ ਤੇਰੇ ਤੋਂ ਸੋਹਣੇ ਪ੍ਰਭੂ, ਮੁੱਖ ਫੇਰ ਪਿਆਰੇ ਮੇਰੇ ਵੱਲ ਮੂੰਹ ਤਾਂ ਕਰ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਮੈਨੂੰ ਨਾ ਜਿਉਂਦੇ ਨੂੰ ਮਾਰ, ਮੌਤ ਤੋਂ ਵੱਧ ਡਰ ਲੱਗਦਾ ਜਦੋਂ ਤੇਰਾ ਵਿਛੋੜਾ ਪੈ ਜਾਂਦਾ ਹੈ। ਅਗਲੇ ਬਚਨ ਸਨ, ਜੋ ਤਨ ਚੀਰੇ ਤੋ ਅੰਗ ਨਾ ਮੋਰੂ, ਜੇ ਟੁਕੜੇ ਕਰੇ ਤਨ ਮੇਰੇ ਨੂੰ ਕੱਟੇ, ਮੈਂ ਹੱਥ ਪਿੱਛੇ ਨੀ ਖਿੱਚਾਂਗਾ, ਪਿੰਡ ਪਰੇ ਤੋ ਪ੍ਰੀਤ ਨਾ ਤੋਰੂ, ਆ ਅਸਲੀ ਪ੍ਰੀਤ ਜੇ ਕਿ ਖੰਮ ਤੂੰ ਬੀਚ ਭਇਓ ਨੀ ਕੋਈ, ਤੂੰ ਮੈਂ ਸੋ ਕੰਤ ਨਾਰ ਖੰਮ ਸੋਈ, ਤੇਰੇ ਤੇ ਮੇਰੇ ਵਿੱਚ ਹੁਣ ਤੀਜਾ ਕੌਣ ਆਵੇਗਾ। ਸ਼ਬਦ ਸਨ, ਤੂੰ ਮੈਂ ਸੋ ਕੰਤ, ਤੂੰ ਮੇਰਾ ਸਾਈ ਹੈ, ਮੇਰਾ ਕੰਤ ਹੈ, ਮੈਂ ਤੇਰੀ ਨਾਰ ਹੈ, ਜੇ ਦੰਪਤੀ ਦੇ ਮਿਲਾਪ ਵਿੱਚ ਤੀਜਾ ਕੋਈ ਨਹੀਂ, ਅੱਜ ਮੈਂ ਤੈਨੂੰ ਮਿਲਣ ਆਇਆ ਵਾਂ, ਕਿਰਪਾ ਕਰ ਮੇਰੇ ਵੱਲ ਪਿੱਠ ਕਰਕੇ ਨਾ ਪਈ, ਮੈਨੂੰ ਆਪਣਾ ਪਿਆਰ ਬਖਸ਼, ਤੇਰੇ ਤੇ ਮੇਰੇ ਦਰਮਿਆਨ ਹੁਣ ਦੁਨੀਆਂ ਦਾ ਮੋਹ ਨਹੀਂ ਆ ਸਕਦਾ। ਅਖੀਰ ਤੇ ਸੀ ਕਹਿਤ ਕਬੀਰ, ਸੁਣੋ ਰੇ ਲੋਈ, ਹੇ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣੋ, ਅਬ ਤੁਮਰੀ ਪ੍ਰਤੀਤ ਨਾ ਹੋਈ, ਹੁਣ ਰੱਬ ਨੂੰ ਪਿਆਰ ਕਰਕੇ ਮੈਂ ਦੁਨੀਆਂ ਦੀਆਂ ਮੋਹ ਦੀਆਂ ਤੰਦਾਂ ਤੇ ਵਿਸ਼ਵਾਸ ਨਹੀਂ ਕਰਦਾ। ਗੁਰਮੁਖੋ, ਆਓ ਆਪਣੇ ਅੰਦਰ ਨੂੰ ਪਿਆਰ ਵੱਲ ਚਲਾਈਏ। ਸਿਰਫ ਬਾਣੀ ਦੇ 2-4 ਪ੍ਰਮਾਣ ਨੇ। ਪ੍ਰੀਤ ਬੜੀ ਵੱਡੀ ਚੀਜ਼ ਹੈ। ਬਾਣੀ ਵਿੱਚ ਬੇਅੰਤ ਸ਼ਬਦ ਐਸੇ ਨੇ ਜਿਹੜੀ ਪ੍ਰੀਤ ਦੀ ਜਾਚਨਾ ਲਈ ਕੀਤੇ ਗਏ ਨੇ। ਮੈਨੂੰ ਰੱਬ ਦਾ ਪਿਆਰ ਮਿਲ ਜਾਏ। ਗੁਰੂ ਅਰਜੁਨ ਦੇਵ ਨੇ ਕੀ ਆ ਪ੍ਰੀਤ ਦਾ ਸੰਕਲਪ ਨਹੀਂ ਲਿਆ ਕਿ ਖੰਭ ਵਿਕਾਂਦੜੇ ਜੇ ਲਖਾਂ ਕਿ ਨਾ ਸਾਵੀਂ ਤੋਲ, ਕਿਤੇ ਖੰਭ ਮਿਲ ਜਾਣ ਆਪਣੇ ਬਦਲੇ, ਖੰਭ ਖਰੀਦ ਲਵਾਂ ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ। ਹਜ਼ੂਰ ਨੇ ਕਿਹਾ ਤੂੰ ਚੌ ਸੱਜਣ ਮੈਂਡਿਆ, ਪ੍ਰੀਤ ਹੈ ਚੌ ਦਾ ਅਰਥ ਹੁੰਦਾ ਬੋਲਣਾ। ਮੇਰੇ ਸੱਜਣ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ। ਤੂੰ ਚੌ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਖੰਜੇ ਤਰਸ ਦੇ ਕਦ ਪਸੀ, ਦੀਦਾਰ ਤੇਰੇ ਦਰਸ਼ਨ ਖੋਰ ਜਾਣ। ਉਸ ਨੇ ਪ੍ਰੀਤ ਦੀ ਆਵਾਜ਼ ਜਿਹੜੀ ਪਰਮਾਤਮਾ ਦੇ ਘਰ ਤੱਕ ਪਹੁੰਚਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰੀਤ ਨੂੰ ਕਿਹਾ ਕਿ ਕੱਲੇ ਹਿੰਦੂ ਨਹੀਂ, ਕੱਲੇ ਮੁਸਲਮਾਨ, ਕੱਲੇ ਸਿੱਖ ਨਹੀਂ, ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਅੰਦਰੋਂ ਪਿਆਰੇ ਨੂੰ ਪਿਆਰ ਕੀਤਾ ਉਹਨੇ ਉਸ ਨੂੰ ਪਾ ਲਿਆ। ਅਖੀਰ ਤੇ ਸਮਾਪਤੀ ਕਰਦਿਆਂ ਭਾਈ ਵੀਰ ਸਿੰਘ ਹੋਣਾ ਨੇ ਇਸੇ ਸ਼ਬਦਾਂ ਦੀ ਵਿਆਖਿਆ ਵਿਚ ਆਪਣੇ ਕਾਵ ਰੂਪ ਵਿਚ ਪ੍ਰੀਤ ਦੀ ਵਿਆਖਿਆ ਕੀਤੀ ਏ, ਕਰਵਤ ਭਲਾ ਨਾ ਕਰਵਟ ਤੇਰੀ ਤੇ। ਉਹ ਕਹਿੰਦੇ ਨੇ ਜਿਸ ਨਾਲ ਪਿਆਰ ਹੋਵੇ ਰੱਬ ਮੇਰ ਕਰੇ ਉਹ ਅੱਖਾਂ ਦੇ ਸਾਹਮਣੇ ਰਹਿ, ਜਿਹਨੂੰ ਪਿਆਰ ਕਰੀਏ ਉਹ ਅੱਖਾਂ ਤੋਂ ਦੂਰ ਨਾ ਜਾਏ। ਪਰ ਜੇ ਕਦੀ ਇਹੋ ਜਿਹਾ ਮੌਕਾ ਆ ਜਾਏ ਉਹ ਪਿਆਰਾ ਅੱਖਾਂ ਤੋਂ ਦੂਰ ਚਲਾ ਜਾਏ, ਵਾਹਿਗੁਰੂ ਮੇਰ ਕਰੇ ਉਸ ਪਿਆਰੇ ਦੀ ਸ਼ਕਲ, ਉਹਦੀ ਸੂਰਤ ਸਾਡੇ ਸੀਨੇ ਵਿੱਚੋਂ, ਦਿਲ ਵਿੱਚੋਂ ਕਦੀ ਦੂਰ ਨਾ ਜਾਏ। ਜੇ ਕਦੀ ਇਹੋ ਜਿਹਾ ਸਮਾਂ ਆ ਜਾਏ ਕਿ ਪਿਆਰੇ ਦੀ ਸੂਰਤ ਵੀ ਸਾਡੇ ਦਿਲ ਵਿੱਚੋਂ ਨਿਕਲ ਜਾਏ ਤੇ ਰੱਬ ਮੇਰ ਕਰੇ ਉਹਦਾ ਨਾਮ ਜੀਵ ਤੋਂ ਕਦੀ ਨਾ ਜਾਏ, ਤੇ ਜਿਸ ਦਿਨ ਪਿਆਰੇ ਦਾ ਨਾਮ ਜੀਵ ਤੋਂ ਚਲਾ ਗਿਆ ਕਹਿਣ ਲੱਗੇ ਉਹ ਦਿਨ ਜਿੰਦ ਨੂੰ ਸਰੀਰ ਵਿੱਚੋਂ ਕੱਢ ਕੇ ਲੈ ਜਾਈ, ਤੇਰੇ ਨਾਮ ਤੋਂ ਬਿਨਾਂ ਦੁਨੀਆਂ ਤੇ ਜੀ ਕੇ ਲੈਣਾ ਕੀ ਹੈ। ਭਾਈ ਸਾਹਿਬ ਦੇ ਪੰਜਾਬੀ ਦੀਆਂ ਸਤਰਾਂ ਨੇ ਕਿ ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ, ਸੂਰਤ ਉਸ ਦੀ ਕਦੇ ਜੇ ਹੋਏ ਓਹਲੇ। ਕਹਿਣ ਲੱਗੇ ਕਦੀ ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਭ ਤੋਂ ਕਦੀ ਨਾ ਹੋਏ ਓਹਲੇ। ਪਿਆਰਿਓ, ਨਾਮ ਜੀਭ ਤੋਂ ਕਦੀ ਜੇ ਹੋਏ ਓਹਲੇ, ਸੂਰਤ ਦੇਹ ਤੋਂ ਛਾਲਾ ਤਦ ਹੋਏ ਓਹਲੇ। ਰੱਬ ਮੇਰ ਕਰੇ ਕਿ ਤੁਸੀਂ ਗੁਰੂ ਚਰਨਾਂ ਵਿਚ ਆਏ ਹੋ, ਜਿਹੜੇ ਪ੍ਰੀਤ ਦੇ ਸ਼ਬਦ ਸੁਣੇ ਨੇ, ਇਹ ਸੁਣ ਕੇ ਤਾਂ ਮਿਲਣ ਦਾ ਚਾਅ ਪੈਦਾ ਹੁੰਦਾ। ਗੁਰੂ ਜੀ ਨੇ ਤਾਂ ਬਾਣੀ ਵਿਚ ਕਿਹਾ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਹੋ। ਤੈਨੂੰ ਸੁਣ ਕੇ ਚਾਹ ਪੈਦਾ ਹੋ ਗਿਆ। ਤੇ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਗੁਰੂ ਜੀ ਨੇ ਕਿਹਾ ਤਿੰਨਾ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣ ਤਾਸ਼ਾ। ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਦੇਖ ਕੇ ਮਨ ਚ ਚਾਹ ਆਇਆ ਕਦੀ ਮੈਂ ਵੀ ਪਿਆਰੇ ਨੂੰ ਪਾ ਸਕਾਂ। ਪਿਆਰਿਓ, ਆਓ ਆ ਆਪਾਂ ਸਾਰੇ ਯਤਨ ਕਰੀਏ। ਕੇਵਲ ਇਸ ਕਰਕੇ ਨਹੀਂ ਕਿ ਤੁਸੀਂ 4-5 ਫੁੱਟ ਸਾਡੇ ਤੋਂ ਥੱਲੇ ਬੈਠੇ ਹੋ, ਨਖੀ ਬੜੇ ਬੜੇ ਜਪਣ ਵਾਲੇ ਤੁਹਾਡੇ ਚ ਟਿਕੇ ਨੇ। ਸਿਰਫ ਇੱਕ ਹੋਕਾ ਲੈ ਕੇ ਆਏ ਆ ਬੀਬੀ ਜੀ ਨਾਲ। ਅਕਸਰ ਜਦੋਂ ਗੱਲਬਾਤ ਕਦੀ ਹੁੰਦੀ ਹੈ, ਕਿਆ ਗੁਰਮੁਖਾਂ ਨੇ ਇਹੋ ਜਿਹਾ ਟਿਕਾ ਕਿਤੇ ਨਹੀਂ? ਸੱਚ ਪੁੱਛੋ, ਜਦੋਂ ਕੋਈ ਪ੍ਰੋਗਰਾਮ ਬੁੱਕ ਕਰਾਉਣ ਆਉਂਦਾ ਸੀ ਨਾ, ਤੇ ਮੈਂ ਪਹਿਲਾਂ ਕਹਿ ਦਿੰਦਾ ਕੋਈ ਸਿਆਸੀ ਬੰਦਾ ਤੇ ਨਹੀਂ ਆਉਣਾ। ਉਹਨਾਂ ਕਹਿਣਾ ਜੀ ਆਉਣਾ, ਮੈਂ ਕਹਿਣਾ ਮੈਨੂੰ ਬਖਸ਼ ਦਿਓ, ਮੇਰੇ ਤੋਂ ਕਥਾ ਨਹੀਂ ਹੋ ਸਕਣੀ। ਸੱਚ ਕਹਿ, ਅੱਜ ਮੈਂ ਕੁਝ ਤੁਹਾਡੇ ਨਾਲ ਅੰਦਰ ਤੇ ਸ਼ਬਦਾਂ ਦਾ ਖੇਰ ਫੇਰ ਨਹੀਂ, ਖੁਸ਼ਾਮਦ ਨਹੀਂ, ਮੈਂ ਸੱਚੀ ਮੁੱਚੀ ਕਹਿਣਾ ਵੀ ਉਹ ਸੱਜਣ ਟੇਕ ਕੇ ਬਹਿ ਨਹੀਂ ਸਕਦੇ, ਬਾਣੀ ਕਿਵੇਂ ਸੁਣਨਗੇ? ਤੇ ਸੱਚ ਹੈ ਬੀਬੀ ਜੀ, ਇਹਨੂੰ ਖੁਸ਼ਾਮਦ ਨਾ ਸਮਝਿਓ। ਗੁਰੂ ਨਾਨਕ ਨੇ ਝੋਲੀ ਚ ਦਾਤ ਪਾਈ ਏ, ਜਿਨ੍ਹਾਂ ਕੋਲ ਇੱਕ ਮਿੰਟ ਦਾ ਫੁਰਸਤ ਨਹੀਂ, ਰੱਬ ਮੇਰ ਕਰੇ ਉਹ ਘੰਟਿਆਂ ਬੱਧੀ ਕੀਰਤਨ ਸੁਣ ਲੱਗ ਪਏ ਨੇ। ਸਤਿਗੁਰੂ ਮੇਰ ਕਰੇਗਾ, ਇੱਕ ਬੂੰਦ ਇਕੱਲੀ ਹੈ, ਇਕੱਲੀ ਬੂੰਦ ਭੱਠ ਵਿਚ ਡਿੱਗੇਗੀ ਤੇ ਰੇਤ ਸਾੜੇਗੀ। ਮਾਲਵੇ ਦੀ ਧਰਤੀ ਤੇ ਵੀ ਇੱਕ ਭੱਠ ਤਪਦਾ ਪਿਆ, ਇਕੱਲੇ ਇਕੱਲੇ ਨੂੰ ਬੂੰਦ ਸਾੜੇਗੀ, ਬੂੰਦਾਂ ਦਾ ਕਾਫਲਾ ਬਣ ਜਾਓ, ਦਰਿਆ ਬਣ ਕੇ ਮਾਰੂਥਲ ਨੂੰ ਰੋੜ ਕੇ ਲੈ ਜਾਓ। ਜੇ ਅਸੀਂ ਅੱਜ ਕਾਫਲਾ ਬਣਾ ਕੇ ਤੁਰਾਂਗੇ, ਹੁਣ ਜਿਵੇਂ ਹਰ ਹਲਕੇ ਵਿੱਚ ਭਾਈ ਸਰਦਾਰ ਜਗਦੀਪ ਸਿੰਘ ਜੀ ਨੇ, ਕਈ ਹੋਰ ਸੱਜਣ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਉਨ੍ਹਾਂ ਘਰ ਘਰ ਵੀ ਜਾ ਕੇ ਕਿਹਾ, ਜਦੋਂ ਤੁਹਾਨੂੰ ਟੀਵੀ ਤੇ ਪਤਾ ਲੱਗ ਜਾਂਦਾ ਵੀ ਪ੍ਰੋਗਰਾਮ ਹੈ, ਹਰ ਸਿੱਖ ਆਪਣਾ ਫਰਜ਼ ਸਮਝੋ ਬਈ ਇਨ੍ਹਾਂ ਸਮਾਗਮਾਂ ਵਿੱਚ ਮੈਂ ਵੱਧ ਚੜ ਕੇ ਜਾਣਾ। ਸੱਚ ਪੁੱਛਿਓ ਕਿ ਜਦੋਂ ਇੱਥੇ ਟਿਕਾ ਦੇਖਨੇ ਆ ਰੱਬ ਅੰਦਰ ਦੀ ਭਾਵਨਾ ਤੇ ਵੇ, ਜੇ ਸਾਡੇ ਅੰਦਰ ਦੀ ਨੀਅਤ ਮਾੜੀ ਹੋਵੇ ਤੇ ਸ਼ਾਇਦ ਟਿਕਾ ਕਦੀ ਵੀ ਨਾ ਬਣੇ। ਰੱਬ ਦਾ ਨਾਮ ਜੇ ਲੈਣਾ, ਬਾਬਾ ਜੀ ਦਾ ਇੱਕ ਸ਼ਬਦ ਹੁੰਦਾ ਹੈ, ਨਾਨਕ ਨਾਉ ਖੁਦਾਏ ਕਾ ਦਿਲ ਖੱਛੈ ਮੁਖਲੇ ਹੋ। ਜੇ ਅੰਦਰ ਦਿਲ ਨਾਨਕ ਨੀਅਤ ਰਾਸ ਹੈ, ਨੀਅਤ ਰਾਸ ਵਾਲਿਆਂ ਦੇ ਘਰ ਤਾਂ ਰੱਬ ਵੀ ਚੱਲ ਕੇ ਆ ਜਾਂਦਾ ਹੈ। ਜਦੋਂ ਨੀਅਤ ਰਾਸ ਕਰਕੇ ਤੁਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇਗਾ। ਇਸ ਇੱਕੋ ਬੇਨਤੀ ਹੈ ਤੁਹਾਡੇ ਚਰਨਾਂ ਚ, ਮਾਈਓ ਬੀਬੀਓ, ਇਹ ਦੋ ਦਿਨ ਪਨੀਰੀ ਜੇ ਆ ਝੋਨਾ ਪਾ ਲਾਉਂਦੇ ਆ ਨਾ, ਪਨੀਰੀ ਕਦੀ ਕਿੱਲਿਆਂ ਚ ਨਹੀਂ ਲਾਈ। ਬਾਗਬਾਨੀ ਕਰਦੇ ਨੇ ਜਿਹੜੇ ਸੱਜਣ, ਪਨੀਰੀ ਕਿੱਲਿਆਂ ਚ ਨਹੀਂ ਹੁੰਦੀ, ਪਨੀਰੀ ਕੁਝ ਮਰਲਿਆਂ ਚ ਲਾਈ ਜਾਂਦੀ ਏ, ਤੇ ਮਰਲੇ ਵਿੱਚੋਂ ਪਨੀਰੀ ਪੱਟ ਤੋਂ ਬਾਅਦ ਜਦੋਂ ਖੇਤਾਂ ਵਿੱਚ ਪੇਡੇ ਲਾਏ ਜਾਂਦੇ ਨੇ ਤੇ ਮਰਲੇ ਦੀ ਪਨੀਰੀ ਕਈ ਵਾਰੀ ਕਈ ਕਈ ਮੀਲਾਂ ਵਿੱਚ ਰੁੱਖਾਂ ਨੂੰ ਜਨਮ ਦੇ ਜਾਂਦੀ ਹੈ। ਇਹਨਾਂ ਸਮਾਗਮਾਂ ਨੂੰ ਇੱਕ ਪਨੀਰੀ ਤਿਆਰ ਹੋਣਾ ਸਮਝੋ, ਤੇ ਜਿੱਥੇ ਜਿੱਥੇ ਜਾਓ ਪਨੀਰੀ ਇੱਕ ਥਾਂ ਤੇ ਹੈ, ਪਰ ਬੂਟੇ ਬਣ ਕੇ ਜਦੋਂ ਦੂਰ ਦੂਰ ਜਾਂਦੇ ਨੇ, ਜਿੱਥੇ ਫੁੱਲਾਂ ਦੀ ਪਨੀਰੀ ਜਾਏ ਮਹਿਕ ਦਿੰਦੀ ਏ, ਫਲਾਂ ਦੀ ਪਨੀਰੀ ਜਾਏ ਤੇ ਮਿੱਠੇ ਫਲ ਦਿੰਦੀ ਏ, ਜੇ ਇੱਥੋਂ ਕੁਝ ਲੈ ਕੇ ਤੁਰੇ ਆ, ਜਿੱਥੋਂ ਤੱਕ ਜਾਇਓ ਉੱਥੇ ਬਾਬੇ ਦੀ ਗੱਲ ਜ਼ਰੂਰ ਕਰਿਓ। ਕਿਹੜੇ ਬਾਬੇ ਦੀ? ਬਾਬਿਆਂ ਦੇ ਬਾਬੇ ਦੀ, ਜੋ ਭਾਈ ਸਾਹਿਬ ਹੋਰੀ ਪੜ੍ਹ ਕੇ ਗਏ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਯਾਦ ਰੱਖਿਓ, ਅੱਜ ਝੁਕ ਜਾਂਗੇ ਭਲਾ ਹੋਵੇਗਾ, ਹੱਦ ਹੋ ਗਈ। ਸਾਡੇ ਚ ਖੋਮੇ, ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣ ਨੂੰ ਤਿਆਰ ਨਹੀਂ। ਜਿਸ ਅੱਗੇ ਸਰਬੰਸ ਦਾਨੀ ਨੇ ਮੱਥਾ ਟੇਕ ਕੇ ਕਿਹਾ, ਮੇਰੀ ਜਗ੍ਹਾ ਗ੍ਰੰਥ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ, ਉਸ ਸਿੱਖ ਦੀ ਘਾਲ ਕਾਲਣਾ ਥਾਵੇਂ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ। ਅਸੀਂ ਹਰ ਥਾਂ ਇੱਕੋ ਬੇਨਤੀ ਕਰਨੇ ਆ, ਜਿਨ੍ਹਾਂ ਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਇਹਦੇ ਅਰਥ ਕਈ ਸੱਜਣ ਹੋਰ ਕੱਢ ਦਿੰਦੇ ਨੇ ਵੀ ਸ਼ਾਇਦ ਭਾਈ ਸਾਹਿਬ ਅਨਪੜ੍ਹਤਾ ਦਾ ਪ੍ਰਚਾਰ ਕਰ ਰਹੇ ਨੇ। ਜਿਹਨੂੰ ਮਨੁੱਖਾ ਜਨਮ ਮਿਲਿਆ, 70 ਸਾਲ ਲੰਘ ਗਏ ਨੇ, ਊੜਾ ਏੜਾ ਉਹ ਪੜ੍ਹ ਨਹੀਂ ਸਕਦਾ, ਰੱਬ ਨੂੰ ਮਿਲਣਾ ਚਾਹੁੰਦਾ, ਕੀ ਅਨਪੜ੍ਹਾਂ ਨੂੰ ਰੱਬ ਨਹੀਂ ਮਿਲੇਗਾ? ਮਾਈਓ ਬੀਬੀਓ, ਜੇ ਕੁਛ ਨਹੀਂ ਆਉਂਦਾ, ਘੱਟੋ ਘੱਟ ਗੁਰਦੁਆਰੇ ਝਾੜੂ ਲਾ ਕੇ ਮੱਥਾ ਟੇਕ ਕੇ 10 ਮਿੰਟ ਕਿਤੇ ਵਾਹਿਗੁਰੂ ਵਾਹਿਗੁਰੂ ਬਹਿ ਕੇ ਘਰ ਆਇਆ ਕਰੋ। ਇਹਨਾਂ ਕਹਿਣ ਨਾਲ ਦੇਖੋ, ਜਿਤਨਾ ਆਪਣੀ ਜ਼ਿੰਦਗੀ ਵਿੱਚ ਅਸੀਂ ਤੁਰਾਂਗੇ, 5-5 ਮਿੰਟ ਤੁਰੋਗੇ, ਮੈਂ ਤਾਂ ਕਈ ਵਾਰੀ ਕਹਿਣਾ ਕਿ ਇੱਕ ਅੰਗ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰ, ਚੋਖਾ ਭੱਜਣ ਦੀ ਲੋੜ ਨਹੀਂ, ਇਹੋ ਜਿਹਾ ਪਾਠ ਕਰ, ਰੱਬ ਕਿਰਪਾ ਕਰੇ ਜੀਵ ਤੇ ਕੀਤਾ ਹੋਇਆ ਪਾਠ ਤੇਰੇ ਧੁਰ ਹਿਰਦੇ ਦਾ ਪਾਠ ਬਣ ਜਾਏ। ਆਪਾਂ ਬਾਣੀ ਨਾਲ ਜੁੜੀਏ। ਨਸ਼ਿਆਂ ਦੀ ਗੱਲ ਸਾਰਿਆਂ ਨੇ ਕੀਤੀ ਏ, ਤੇ ਇਹਦਾ ਤਜਰਬਾ ਤਾਂ ਦੱਸਣ ਦੀ ਲੋੜ ਹੀ ਨਹੀਂ, ਛਕਣ ਵਾਲੇ ਸਾਰਿਆਂ ਨੂੰ ਪਤਾ ਹੈ। ਵਾਹਿਗੁਰੂ ਕਿਰਪਾ ਕਰੇ, ਬਾਣੀ ਨਾਲ ਜੁੜੀਏ, ਤੇ ਤੁਸੀਂ ਸਾਡੇ ਲਈ ਅਰਦਾਸ ਜ਼ਰੂਰ ਕਰਿਓ ਸਾਰੇ, ਕਿਉਂਕਿ ਜੇ ਅਸੀਂ ਤੁਰੇ ਹਾਂ, ਬੀਬੀ ਜੀ ਦਾ ਸਹਿਯੋਗ ਹੈ, ਇੱਕ ਟੀਮ ਵਰਕ ਅਸੀਂ ਕਰਨੇ ਪਏ ਹਾਂ। ਤੁਸੀਂ ਅਰਦਾਸ ਕਰਿਓ ਗੁਰੂ ਗ੍ਰੰਥ ਸਾਹਿਬ ਜੀ, ਕਿਤੇ ਇਨ੍ਹਾਂ ਪ੍ਰੋਗਰਾਮਾਂ ਦੀ ਕਾਮਯਾਬੀ ਅੰਦਰ ਦੀ ਖੋਮੇ ਨਾ ਬਣੇ, ਇਹ ਤਰਸ ਬਣ ਜਾਏ, ਇਹ ਤੇਰੀ ਰਹਿਮਤ ਬਣ ਜਾਏ, ਤੇ ਜਿਉਂ ਜਿਉਂ ਕਰੀਏ ਤਿਉਂ ਤਿਉਂ ਅੰਦਰ ਦਾ ਰੰਗ ਚੜੇ। ਆਪ ਸਮੂਹ ਸੰਗਤ ਦਾ ਧੰਨਵਾਦ। ਅੱਜ ਅਰਦਾਸ ਤੋਂ ਬਾਅਦ ਕੱਲ ਦੀ ਤਰ੍ਹਾਂ ਜਾਇਓ, ਇਤਨਾ ਸਮਾਂ ਬੈਠਿਓ, ਟੇਕ ਕੇ ਬੈਠਿਓ। ਭਾਈ ਜਗਦੀਪ ਸਿੰਘ ਜੀ ਹੁਣਾਂ ਦਾ ਧੰਨਵਾਦ, ਇਨ੍ਹਾਂ ਨੇ ਬਹੁਤ ਸੋਹਣਾ ਉਦਮ ਉਪਰਾਲਾ ਕੀਤਾ। ਸਤਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ, ਜਿੰਨੇ ਆਏ ਹੋ ਸਾਰਿਆਂ ਨੂੰ, ਗੁਰੂ ਨਾਨਕ ਸਾਹਿਬ ਸੱਚੀ ਮੁੱਚੀ ਕੱਲ ਸਵੇਰ ਤੋਂ ਬਾਣੀ ਦੀ ਪ੍ਰੀਤ ਬਖਸ਼ਦਾ, ਜੇ ਸੱਪਾਂ ਦੇ ਅੰਦਰ ਉਹ ਬੀਣ ਦਾ ਪਿਆਰ ਬਖਸ਼ਦਾ ਤੱਕਦਾ, ਅਰਦਾਸ ਕਰੀਏ ਸਾਡੇ ਅੰਦਰ ਪ੍ਰੀਤ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।